ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਦੀਵਾਨ ਭਾਈ ਆਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ 500 ਸਿਪਾਹੀਆਂ ਦਾ ਜਥਾ ਨਾਲ ਲੈ ਕੇ ਤਕਰੀਬਨ 1.25 ਲੱਖ ਰੁਪਏ ਦਾ ਤੰਬੋਲ ਲੈ ਕੇ ਗੁਰੂ ਪਾਤਸ਼ਾਹ ਵੱਲੋਂ ਸ੍ਰੀਨਗਰ ਦੇ ਰਾਜੇ ਦੀ ਲੜਕੀ ਦੇ ਵਿਆਹ ਵਾਸਤੇ ਸ੍ਰੀਨਗਰ ਪੁੱਜੇ ਹਨ। ਸ੍ਰੀਨਗਰ ਆ ਕੇ ਰਾਜੇ ਫਤਿਹ ਸ਼ਾਹ ਨੇ ਇੱਕ ਸੁੰਦਰ ਮਕਾਨ ਪੇਸ਼ ਕੀਤਾ ਰਿਹਾਇਸ਼ ਵਾਸਤੇ। ਭਾਈ ਆਨੰਦ ਚੰਦ ਜੀ ਨੇ ਕਿਹਾ ਕਿ ਸਾਨੂੰ ਨਗਰ ਤੋਂ ਬਾਹਰ ਬਾਹਰ ਕੋਈ ਟਿਕਾਣਾ ਦਿਓ, ਕਿਉਂਕਿ ਸਾਡੇ ਨਾਲ ਜਿਹੜੀ ਫੌਜ ਹੈ ਉਹ ਜੰਗੀ ਫੌਜ ਹੈ ਅਤੇ ਜੰਗੀ ਫੌਜਾਂ ਨਗਰ ਤੋਂ ਬਾਹਰ ਹੀ ਠੀਕ ਲੱਗਦੀਆਂ ਨੇ, ਨਗਰ ਵਿੱਚ ਆਉਣਗੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨਾਲ ਕੋਈ ਲੜਾਈ ਝਗੜਾ ਹੋਵੇਗਾ ਅਤੇ ਠੀਕ ਨਹੀਂ। ਫਤਿਹ ਸ਼ਾਹ ਨੇ ਇੱਕ ਬਾਗ ਵਿੱਚ ਭਾਈ ਆਨੰਦ ਚੰਦ ਜੀ ਦਾ ਉਤਾਰਾ ਕਰਵਾਇਆ, ਜਿਹੜਾ ਬਾਗ ਸ੍ਰੀ ਪਾਉਂਟਾ ਸਾਹਿਬ ਦੇ ਰਸਤੇ 'ਤੇ ਸੀ। ਉੱਥੇ ਡੇਰਾ ਕਰਕੇ ਭਾਈ ਆਨੰਦ ਚੰਦ ਜੀ ਨੇ ਪੂਰੀ ਆਪਣੇ ਵੱਲੋਂ ਵਿਉਂਤਬੰਦੀ ਵੀ ਰੱਖੀ, ਸਿਪਾਹੀ ਸਾਰੇ ਸਾਵਧਾਨ ਨੇ, ਕੋਈ ਪਤਾ ਨਹੀਂ ਪਹਾੜੀਆਂ ਦਾ ਦਿਮਾਗ ਕਿਹੜੇ ਵੇਲੇ ਖਰਾਬ ਹੋ ਜਾਏ, ਬੇਵਿਸ਼ਵਾਸੀ ਕਰਕੇ ਰਾਤ ਬਰਾਤੇ ਹਮਲਾ ਕਰ ਦੇਣ। ਉਹਦੇ ਲਈ ਪੂਰੀ ਤਿਆਰੀ ਭਾਈ ਆਨੰਦ ਚੰਦ ਜੀ ਨੇ ਕਰਕੇ ਰੱਖੀ ਹੋਈ। ਇੱਧਰ ਰਾਜਾ ਭੀਮ ਚੰਦ ਆਪਣੇ ਲੜਕੇ ਦੀ ਬਰਾਤ ਲੈ ਕੇ ਬਿਲਾਸਪੁਰ ਤੋਂ ਬਹੁਤ ਸਾਰੇ ਪਹਾੜੀ ਰਾਜਿਆਂ ਨੂੰ ਆਪਣੇ ਨਾਲ ਲੈ ਕੇ, ਉਹਨਾਂ ਦੀ ਸਾਰੀ ਫੌਜ ਨਾਲ ਲੈ ਕੇ ਚੱਲਿਆ। ਰਸਤਾ ਪਾਉਂਟਾ ਸਾਹਿਬ ਵਾਲਾ ਹੀ ਸੀਗਾ, ਇੱਥੋਂ ਹੀ ਲੰਘ ਕੇ ਜਾਣਾ ਸੀ। ਪਤਾ ਲੱਗਾ ਕਿ ਅੱਗੇ ਪਾਉਂਟਾ ਸਾਹਿਬ ਕਲਗੀਧਰ ਜੀ ਫੌਜ ਸਮੇਤ ਉਤਰੇ ਹੋਏ ਨੇ। ਭੀਮ ਚੰਦ ਦੇ ਚਿੱਤ 'ਚ ਚਿੰਤਾ ਹੋਈ ਕਿ ਜੇ ਇੱਥੋਂ ਲੰਘੇ ਉਹਨਾਂ ਨਾਲ ਸਾਡਾ ਪਹਿਲਾਂ ਹੀ ਵਿਰੋਧ ਚੱਲਦਾ, ਕਿਤੇ ਜੰਗ ਨਾ ਛਿੜ ਜਾਏ। ਪਹਾੜੀ ਰਾਜਿਆਂ ਨੂੰ ਸੱਦ ਕੇ ਉਹਨਾਂ ਨਾਲ ਮੀਟਿੰਗ ਕੀਤੀ, ਸਲਾਹ ਕੀਤੀ। ਕੁਝ ਰਾਜੇ ਕਹਿਣ ਲੱਗੇ, ਆਪਾਂ ਨੂੰ ਡਰਨ ਦੀ ਕੀ ਲੋੜ ਆ, ਆਪਾਂ ਨਿਡਰ ਹੋ ਕੇ ਇੱਥੋਂ ਲੰਘੀਏ, ਆਪਣੇ ਕੋਲ ਵੱਡੀ ਫੌਜ ਆ। ਭੀਮ ਚੰਦ ਨਹੀਂ ਚਾਹੁੰਦਾ ਵੀ ਲੜਾਈ ਝਗੜਾ ਹੋਵੇ, ਉਹ ਚਾਹੁੰਦਾ ਵੀ ਪਹਿਲਾਂ ਮੈਂ ਵਿਆਹ ਕਰ ਲਵਾਂ, ਬਾਅਦ ਵਿੱਚ ਫਿਰ ਵੇਖਾਂਗੇ ਲੜਨਾ ਕਿ ਨਹੀਂ ਲੜਨਾ। ਰਾਜੇ ਭੀਮ ਚੰਦ ਨੇ ਆਪਣਾ ਇੱਕ ਵਜ਼ੀਰ ਤਿਆਰ ਕੀਤਾ, ਉਹਨੂੰ ਸਾਰੀ ਗੱਲਬਾਤ ਸਮਝਾਈ ਹੈ ਕਿ ਤੂੰ ਪਹਿਲਾਂ ਜਾ ਕੇ ਗੁਰੂ ਜੀ ਨਾਲ ਪ੍ਰੇਮ ਨਾਲ ਗੱਲਬਾਤ ਕਰ, ਜੇ ਨਾ ਮੰਨਣਗੇ ਤਾਂ ਫਿਰ ਸਾਡਾ ਦਲ ਵੱਲ ਉਹਨਾਂ ਨੂੰ ਵਿਖਾ ਦੇਵੀਂ ਕਿ ਬੜੀ ਵੱਡੀ ਫੌਜ ਹੈ, ਉਹ ਪਾਸੇ ਹਟ ਜਾਣ, ਨਹੀਂ ਤਾਂ ਉਹਨਾਂ ਦਾ ਡੇਰਾ ਲੁੱਟਿਆ ਜਾ ਸਕਦਾ ਹੈ। ਇਹ ਗੱਲਾਂ ਵਜ਼ੀਰ ਨੂੰ ਇਹਨਾਂ ਨੇ ਸਮਝਾ ਕੇ ਵਜ਼ੀਰ ਕਲਗੀਧਰ ਪਾਤਸ਼ਾਹ ਵੱਲ ਰੁਖਸਤ ਕੀਤਾ। ਪਾਉਂਟਾ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੋ ਚੋਜ ਕਰ ਰਹੇ ਹਨ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਰਭੈ ਹੋਏ ਹਿਤ ਸਾਮ ਕੇ, ਗੁਰ ਟਿਗ ਚੜਿਓ ਵਜ਼ੀਰ।
ਨਿਰਭੈ ਹੋ ਕੇ ਰਾਜੇ ਭੀਮ ਚੰਦ ਦਾ ਜਿਹੜਾ ਵਜ਼ੀਰ ਸੀ, ਨਡਰ ਹੋ ਕੇ ਸਾਮ ਦੇ ਨਾਲ, ਯਾਨੀ ਕਿ ਪ੍ਰੇਮ ਭਾਵ ਨਾਲ ਹੀ ਗੱਲਬਾਤ ਬਣ ਜਾਵੇ, ਲੜਨਾ ਭਿੜਨਾ ਨਾ ਪਵੇ, ਜੰਗ ਨਾ ਕਰਨਾ ਪਵੇ, ਤੇ ਗੁਰੂ ਸਾਹਿਬ ਜੀ ਇੱਥੋਂ ਸਾਨੂੰ ਲੰਘਣ ਵਾਸਤੇ ਲਾਂਘਾ ਦੇ ਦੇਣ, ਏਦਾਂ ਦੀਆਂ ਸਾਮਤਾ ਦੀਆਂ ਗੱਲਾਂ ਕਰਨ ਵਾਸਤੇ ਰਾਜੇ ਭੀਮ ਚੰਦ ਦਾ ਵਜ਼ੀਰ ਚੜ ਕੇ ਚੱਲਿਆ ਹੈ।
ਭੀਮ ਚੰਦ ਚਿਤ ਚਟਪਟੀ, ਬੜੀ ਚਿੰਤ ਨਹਿ ਤੀਰ।
ਰਾਜੇ ਭੀਮ ਚੰਦ ਦੇ ਚਿਤ ਦੇ ਵਿੱਚ ਚਟਪਟੀ ਲੱਗੀ ਹੋਈ ਆ। ਚਟਪਟੀ ਦਾ ਮਤਲਬ ਹੁੰਦਾ ਵੀ ਫਿਕਰ ਲੱਗਾ ਹੋਇਆ, ਖਬਰੇ ਕੀ ਹੋਵੇਗਾ, ਕੀ ਬਣੇਗਾ, ਗੁਰੂ ਜੀ ਕੀ ਜਵਾਬ ਦੇਣਗੇ, ਲਾਂਘਾ ਦਿੰਦੇ ਨੇ ਕਿ ਨਹੀਂ ਦਿੰਦੇ, ਲੜਨ ਵਾਸਤੇ ਨਾ ਤਿਆਰ ਹੋ ਜਾਣ, ਏਦਾਂ ਦੀਆਂ ਕਈ ਤਰ੍ਹਾਂ ਦੀਆਂ ਚਿੰਤਾਵਾਂ ਤੇ ਫਿਕਰ ਰਾਜੇ ਭੀਮ ਚੰਦ ਦੇ ਚਿੱਤ 'ਚ ਲੱਗੀਆਂ ਹੋਈਆਂ। ਵੱਡੀ ਚਿੰਤਾ ਸਹਿਤ ਇਹਦੇ ਮਨ ਵਿੱਚ ਧੀਰਜ ਨਹੀਂ ਆਉਂਦਾ, ਇੱਕ ਗੱਟੀ ਚੜ੍ਹਦੀ ਹੈ, ਇੱਕ ਉਤਰਦੀ ਹੈ।
ਜੋ ਪਈ ਕਲਗੀਧਰ ਬੜ ਤੇਜ ਪ੍ਰਤਾਪੀ,
ਜਾਣਦਾ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਮਹਾਨ ਤੇਜਸਵੀ, ਮਹਾਨ ਵੱਡੇ ਪ੍ਰਤਾਪੀ ਮਹਾਂਪੁਰਖ ਹਨ। ਇਹ ਗੱਲ ਦਾ ਇਲਮ ਵੀ ਹੈ ਭੀਮ ਚੰਦ ਨੂੰ ਕਿ ਕਲਗੀਧਰ ਪਾਤਸ਼ਾਹ ਬੜੇ ਤੇਜਸਵੀ ਤੇ ਪ੍ਰਤਾਪੀ ਹਨ।
ਨਹੀਂ ਨੂਨਤਾ ਸਹ ਹੈ ਕਦਾਪੀ,
ਉਹਨਾਂ ਨੇ ਕਦੇ ਆਪਣੀ ਹੀਣਤਾ ਹੀ ਥੋੜੀ ਸਹਿਣੀ। ਨੂਨਤਾ ਦਾ ਮਤਲਬ ਹੁੰਦਾ ਵੀ ਛੋਟਾਪਨ, ਛੁਟਿਆਈ, ਉਹ ਕਦੇ ਗੱਲ ਥੋੜੀ ਬਰਦਾਸ਼ਤ ਕਰਨਗੇ ਕਿ ਅਸੀਂ ਉਹਨਾਂ ਦੇ ਸਿਰੇ ਚੜ ਕੇ ਇੱਥੋਂ ਹੰਕਾਰ ਨਾਲ ਲੰਘ ਕੇ ਜਾਈਏ। ਏਦਾਂ ਉਹ ਆਪਣੀ ਨੂਨਤਾਈ, ਆਪਣੀ ਛੁਟਿਆਈ ਕਦੇ ਬਰਦਾਸ਼ਤ ਨਹੀਂ ਕਰਨਗੇ।
ਕਿਮ ਹੋਇ ਹੈ ਕਿਮ ਉਲੰਘ ਹੈ ਆਗੇ,
ਸੋਚਦਾ ਭੀਮ ਚੰਦ ਪਤਾ ਨਹੀਂ ਹੁਣ ਕੀ ਹੋਵੇਗਾ, ਕਿਵੇਂ ਇੱਥੋਂ ਲੰਘ ਕੇ ਜਾਵਾਂਗੇ ਜੇ ਸਾਨੂੰ ਰਸਤਾ ਬਦਲ ਕੇ ਜਾਣਾ ਪਿਆ ਤੇ ਵਿਆਹ ਦੀ ਤਰੀਕ ਵਾਲੇ ਦਿਨ ਅਸੀਂ ਬਰਾਤ ਲੈ ਕੇ ਪੁੱਜ ਨਹੀਂ ਸਕਾਂਗੇ ਵਿਆਹ ਦੀ ਤਰੀਕ ਲੰਘ ਜਾਏਗੀ ਬਾਅਦ ਵਿੱਚ ਜਾਣ ਦਾ ਫਿਰ ਕੀ ਲਾਭ ਹੋਣਾ ਫਿਰ ਨਵੇਂ ਸਿਰਿਓਂ ਸਾਹਾ ਸੁਧਾਵਾਂਗੇ ਖਬਰੇ ਫਿਰ ਕੁਝ ਦਿਨਾਂ ਦਾ ਮਹੂਰਤ ਮਿਲੇ ਕਿ ਨਾ ਮਿਲੇ ਏਦਾਂ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਰਾਜੇ ਭੀਮ ਚੰਦ ਦੇ ਚਿੱਤ ਚ ਉਪਜੀਆਂ ਹੋਈਆਂ
ਮਹਾ ਬਿਘਨ ਹੋਏ ਜੇ ਰਣ ਜਾਗੇ
ਸੋਚਦਾ ਵੀ ਜੇ ਜੰਗ ਹੋਇਆ ਤੇ ਜੰਗ ਦੇ ਵਿੱਚ ਤਾਂ ਬਿਘਨ ਨਹੀਂ ਹੁੰਦੇ ਆ ਜੰਗ ਦੇ ਵਿੱਚ ਸ਼ਾਂਤੀ ਥੋੜੀ ਹੁੰਦੀ ਹੈ ਜੰਗ ਹੁੰਦੇ ਆ ਜਿਹੜੇ ਜਿੱਤਦੇ ਆ ਉਹਨਾਂ ਦਾ ਵੀ ਨੁਕਸਾਨ ਹੁੰਦਾ ਜਿਹੜੇ ਹਾਰਦੇ ਨੇ ਉਹਨਾਂ ਦਾ ਵੀ ਹੁੰਦਾ ਜੰਗ ਦੇ ਮੈਦਾਨ ਚ ਤਾਂ ਲਹੂ ਡੁੱਲਦਾ ਬੰਦੇ ਮਰਦੇ ਆ ਵੱਡਾ ਭਾਰੀ ਨੁਕਸਾਨ ਹੁੰਦਾ ਜੰਗ ਸ਼ੁਰੂ ਕਰਨਾ ਆਪਣੇ ਹੱਥ ਚ ਹੁੰਦਾ ਪਰ ਜੰਗ ਖਤਮ ਕਰਨਾ ਆਪਣੇ ਹੱਥ ਚ ਨਹੀਂ ਹੁੰਦਾ ਉਹ ਤਾਂ ਫਿਰ ਜੰਗ ਦੇ ਮੈਦਾਨ ਨੇ ਨਿਰਭਰ ਕਰਨਾ ਵੀ ਜੰਗ ਕਦੋਂ ਫਤਿਹ ਹੋਣਾ ਕਦੋਂ ਖਤਮ ਹੋਣਾ ਸ਼ੁਰੂ ਕਰਨਾ ਸਾਡੇ ਹੱਥ ਵਿੱਚ ਹੈ ਸ਼ੁਰੂ ਕਰ ਲਈਏ ਕਿ ਨਾ ਕਰੀਏ ਸਾਡੇ ਕੰਟਰੋਲ ਚ ਹੁੰਦਾ ਜੇ ਕਰ ਲਿਆ ਇੱਕ ਵਾਰੀ ਜੰਗ ਸ਼ੁਰੂ ਫਿਰ ਸਾਡੇ ਕਾਬੂ ਵਿੱਚ ਨਹੀਂ ਰਹਿੰਦਾ ਏਦਾਂ ਰਾਜਾ ਭੀਮ ਚੰਦ ਬੜੀਆਂ ਸੋਚਾਂ ਸੋਚੀ ਜਾਂਦਾ
ਕਿਰਪਤ ਮੇਲ ਬਿਖੈ ਗਨ ਆਏ
ਸੋਚਦਾ ਕਿ ਪਹਾੜੀ ਰਾਜੇ ਬੜੇ ਆਏ ਹੋਏ ਨੇ ਮੇਲ ਦੇ ਵਿੱਚ ਜਿੰਨੇ ਵੱਡੇ ਵੱਡੇ ਪਹਾੜੀ ਰਾਜੇ ਨੇ ਉਹ ਸਾਰੇ ਬਰਾਤੀ ਬਣੇ ਹੋਏ ਨੇ
ਹਟਹਿ ਕੁਸ਼ਲ ਸੋ ਨਰ ਸਮੁਦਾਏ
ਮੇਰੀ ਤਾਂ ਇੱਛਾ ਵੀ ਮੇਰੇ ਸੱਦੇ ਤੇ ਆਏ ਨੇ ਮੇਰੇ ਕਹਿਣ ਤੇ ਆਏ ਨੇ ਰਾਜੀ ਖੁਸ਼ੀ ਆਪਣੇ ਘਰਾਂ ਨੂੰ ਜਾਣ ਇਹਨਾਂ ਦਾ ਕਿਸੇ ਦਾ ਨੁਕਸਾਨ ਹੋ ਗਿਆ ਤਾਂ ਵੀ ਮੈਂ ਦੇਣਦਾਰ ਹੋਣਾ ਜੇ ਰਾਜੇ ਦਾ ਕਿਸੇ ਦਾ ਨੁਕਸਾਨ ਹੁੰਦਾ ਕੋਈ ਰਾਜਾ ਮਰਦਾ ਤੇ ਤਾਂ ਵੀ ਉਹਦੀ ਭਾਰੀ ਜਿਹੜੀ ਜ਼ਿੰਮੇਵਾਰੀ ਆ ਉਹ ਮੇਰੇ ਤੇ ਹੀ ਆਉਣੀ ਆ ਵੀ ਮੈਂ ਲੈ ਕੇ ਆਇਆ ਬਰਾਤੇ ਉਹਨਾਂ ਨੂੰ ਤੇ ਮੇਰੀ ਤਾਂ ਇਹ ਇੱਛਾ ਭੀਮ ਚੰਦ ਸੋਚਦਾ ਵੀ ਇਹ ਜਿੰਨੇ ਬਰਾਤੀ ਆਏ ਨੇ ਇਹ ਰਾਜੀ ਖੁਸ਼ੀ ਜਿਵੇਂ ਆਏ ਨੇ ਓਦਾਂ ਹੀ ਵਾਪਸ ਪਰਤ ਜਾਣ
ਗਾਵਹਿ ਗੀਤ ਉਛਾਹੇ ਵਿਸਾਲਾ
ਚੰਗੇ ਭਲੇ ਉਛਾਹ ਦੇ ਗੀਤ ਗਾਏ ਜਾ ਰਹੇ ਨੇ ਵਿਆਹ ਦੇ ਮੰਗਲਾਚਾਰ ਕੀਤੇ ਜਾ ਰਹੇ ਨੇ ਗੋਤਰਾਚਾਰ ਗਾਏ ਜਾ ਰਹੇ ਨੇ
ਕਰਬੋ ਜੰਗ ਸ਼ੋਕ ਕੀ ਸਾਲਾ
ਪਰ ਜਦੋਂ ਜੰਗ ਹੋਵੇਗਾ ਜੰਗ ਦੇ ਵਿੱਚ ਤਾਂ ਸ਼ੋਕ ਹੁੰਦਾ ਕੀਰਨੇ ਪੈਂਦੇ ਆ ਚੀਖ ਝਿਆੜਾ ਹੁੰਦਾ ਦੁਹਾਥੜੇ ਮਾਰ ਮਾਰ ਕੇ ਲੋਕ ਪਿੱਟਦੇ ਆ ਸਿਰ ਖਿਲਾਰਦੇ ਆ ਜੰਗ ਚ ਤਾਂ ਇਹ ਹੁੰਦਾ ਕਿੱਥੇ ਵਿਆਹ ਦਾ ਮਾਹੌਲ ਵਿਆਹ ਦੇ ਮਾਹੌਲ ਚ ਨੱਚਦੇ ਟੱਪਦੇ ਆ ਖੁਸ਼ੀਆਂ ਦੇ ਗੀਤ ਗਾਉਂਦੇ ਆ ਜੇ ਜੰਗ ਹੋਣ ਲੱਗ ਪਿਆ ਤੇ ਜੰਗ ਦੇ ਵਿੱਚ ਤਾਂ ਫਿਰ ਕੀਰਨੇ ਪੈਂਦੇ ਆ ਮਰਨਾ ਹੁੰਦਾ ਮਕਾਨਾਂ ਆਉਂਦੀਆਂ ਨੇ ਚੀਖ ਝਿਆੜਾ ਪੈਂਦਾ ਹੈ
ਨਿਜ ਨਿਜ ਡੇਰੇ ਟਿਕੈ ਪਹਾਰੀ
ਭੀਮ ਚੰਦ ਸੋਚ ਰਿਹਾ ਵੀ ਕੀ ਬਣੇਗਾ ਖਬਰ ਏਦਾਂ ਸੋਚੀ ਜਾਂਦਾ ਮਨ ਹੀ ਮਨ ਜਿੰਨੇ ਪਹਾੜੀ ਰਾਜੇ ਨੇ ਆਪੋ ਆਪਣੇ ਡੇਰੇ ਤੇ ਜਿੱਥੇ ਇਹਨਾਂ ਦਾ ਕੀਤਾ ਹੋਇਆ ਸੀ ਪੌਂਟਾ ਸਾਹਿਬ ਤੋਂ ਨਾਣ ਵਾਲੇ ਪਾਸੇ ਤਕਰੀਬਨ 3 ਕੋਹ ਤੇ ਇਹਨਾਂ ਨੇ ਡੇਰਾ ਕੀਤਾ ਹੋਇਆ ਸੀ ਨਗਰ ਦੇ ਨੇੜੇ ਨਹੀਂ ਸੀ 3 ਕੋਹ ਦੂਰ ਏ ਬੈਠੇ ਹੋਏ ਉੱਥੇ ਇਹਨਾਂ ਦਾ ਡੇਰਾ ਕੀਤਾ ਹੋਇਆ
ਆਏ ਵਜ਼ੀਰ ਤਠਾਨਹ ਤਿਆਰੀ
ਸੋਚਦੇ ਆ ਵੀ ਵਜ਼ੀਰ ਆਵੇ ਵਾਪਸ ਤੇ ਕੋਈ ਖਬਰ ਲਿਆਵੇ ਤੇ ਫਿਰ ਉਹਦੇ ਮੁਤਾਬਕ ਤਿਆਰੀ ਕਰੀਏ ਵਜ਼ੀਰ ਭੇਜਿਆ ਹੋਇਆ ਸੀ ਕਲਗੀਧਰ ਜੀ ਦੇ ਕੋਲ ਵੀ ਉਹ ਜਾ ਕੇ ਗੱਲਬਾਤ ਕਰਕੇ ਆਵੇਗਾ ਉਹਦੇ ਤੋਂ ਬਾਅਦ ਹੀ ਫਿਰ ਕੋਈ ਫੈਸਲਾ ਹੋਣਾ ਵੀ ਕੀ ਜਵਾਬ ਦਿੰਦੇ ਨੇ ਕਲਗੀਧਰ ਜੀ
ਇਮ ਪ੍ਰਤੀਖਨਾ ਤਰ ਟਿਕ ਰਹੇ
ਏਦਾਂ ਭੀਮ ਚੰਦ ਦੇ ਸਮੇਤ ਬਾਕੀ ਜਿੰਨੇ ਪਹਾੜੀ ਰਾਜੇ ਨੇ ਉਹ ਉਡੀਕ ਕਰਨ ਲੱਗੇ ਹਨ ਵਜ਼ੀਰ ਦੀ ਉਡੀਕ ਕਰਨ ਲੱਗੇ ਨੇ ਕਿ ਵਜ਼ੀਰ ਜਦੋਂ ਵਾਪਸ ਆਵੇਗਾ ਉਹਦੀ ਗੱਲਬਾਤ ਸੁਣਾਂਗੇ ਉਹਦੇ ਮੁਤਾਬਕ ਫਿਰ ਅਗਲੀ ਵਿਉਂਤ ਬੰਦੀ ਬਣਾਵਾਂਗੇ
ਗੁਰ ਕਬ ਮਿਲਹਿ ਪਰਸ ਪਰ ਕਹੇ
ਗੱਲਾਂ ਕਰਦੇ ਆਪਸ ਵਿੱਚ ਕਿ ਜੇ ਗੁਰੂ ਸਾਹਿਬ ਸਾਡੇ ਨਾਲ ਮੇਲ ਕਰ ਲੈਣ ਉਹ ਸਾਡੇ ਨਾਲ ਮੇਲ ਦੀ ਗੱਲ ਕਰਕੇ ਲਾਂਘਾ ਦੇ ਦੇਣ ਤੇ ਇਹਦੇ ਵਰਗੀ ਰੀਸ ਕੋਈ ਨਹੀਂ
ਉਤ ਕਲਗੀ ਤਰ ਲਗੇ ਦੀਵਾਨ
ਏਦਾਂ ਇਹ ਸਾਰੇ ਸੋਚ ਰਹੇ ਨੇ ਵਿਚਾਰ ਕਰ ਰਹੇ ਨੇ ਇਹ ਤਾਂ ਸੀ ਇੱਧਰ ਪਹਾੜੀ ਰਾਜਿਆਂ ਦੀ ਬਿਰਤੀ ਉਧਰ ਬਾਜਾਂ ਵਾਲੇ ਕਲਗੀਧਰ ਸਵਾਮੀ ਜੀ ਪੌਂਟਾ ਸਾਹਿਬ ਵਿਖੇ ਬਿਰਾਜਮਾਨ ਨੇ ਪਾਤਸ਼ਾਹ ਜੀ ਦਾ ਦੀਵਾਨ ਲੱਗਾ ਹੋਇਆ ਦਰਬਾਰ ਲੱਗਾ ਹੋਇਆ
ਬੈਠੇ ਸ਼ੋਭਿਤ ਇੰਦਰ ਸਮਾਨ
ਆਪਣੀ ਸਭਾ ਵਿੱਚ ਸਿੱਖਾਂ ਚ ਬੈਠੇ ਪਾਤਸ਼ਾਹ ਇਸ ਤਰ੍ਹਾਂ ਸ਼ੋਭਨੀਕ ਹੋ ਰਹੇ ਨੇ ਜਿਵੇਂ ਰਾਜਾ ਇੰਦਰ ਸਵਰਗਪੁਰੀ ਵਿੱਚ ਦੇਵਤਿਆਂ ਚ ਬੈਠਾ ਸ਼ੋਭਨੀਕ ਹੁੰਦਾ ਹੈ ਇਉਂ ਇੰਦਰਾਣ ਇੰਦਰ ਰੂਪ ਹੋ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਵਿੱਚ ਸ਼ੋਭਨੀਕ ਹੋ ਰਹੇ ਨੇ
ਸੁਧ ਪਹੁੰਚੀ ਗਿਰ ਰਾਜਨ ਕੇਰੀ
ਉਧਰ ਪਹਾੜੀ ਰਾਜਿਆਂ ਦੀ ਖਬਰ ਪੁੱਜ ਗਈ ਮਹਾਰਾਜ ਜੀ ਦੇ ਕੋਲ ਵੀ ਪਹਾੜੀ ਰਾਜੇ ਬਰਾਤ ਲੈ ਕੇ ਇੱਥੋਂ ਲੰਘਣਾ ਚਾਹੁੰਦੇ ਹਾਲੇ ਵਜ਼ੀਰ ਨਹੀਂ ਸੀ ਆਇਆ, ਪਰ ਸਤਿਗੁਰਾਂ ਦੇ ਵੀ ਜਸੂਸ ਫਿਰਦੇ ਸੀ ਉੱਥੇ ਆਲੇ ਦੁਆਲੇ। ਇਹ ਤਾਂ ਨਹੀਂ ਸੀ ਵੀ ਫੌਜ ਰੱਖੀ ਹੈ ਤੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਹੋ ਰਿਹਾ ਆਲੇ ਦੁਆਲੇ। ਮਹਾਰਾਜ ਜੀ ਦੇ ਕੋਲ ਵੀ ਖਬਰ ਪੁੱਜ ਗਈ ਵੀ ਪਹਾੜੀਏ 3 ਕੋਹ ਦੂਰ ਆ ਕੇ ਬੈਠੇ ਹੋਏ ਨੇ ਬਰਾਤ ਲੈ ਕੇ, ਉਹ ਇੱਥੋਂ ਲੰਘਣਾ ਚਾਹੁੰਦੇ ਹਨ।
ਵਿਆਹ ਬਰਾਤ ਬਟੋਰ ਬਡੇਰੀ।
ਰਾਜਾ ਭੀਮ ਚੰਦ ਆਪਣੇ ਪੁੱਤਰ ਦੇ ਵਿਆਹ ਨੂੰ ਮੁੱਖ ਜਾਣਦਿਆਂ ਬੜੀ ਵੱਡੀ ਬਰਾਤ ਲੈ ਕੇ ਆਇਆ ਤੇ ਉਹਦੇ ਨਾਲ ਬਹੁਤ ਵੱਡੀ ਭਾਰੀ ਗਿਣਤੀ ਚ ਸੈਨਾ
ਭਰਿਓ ਸਮੀਪ ਆਨ ਕਰ ਡੇਰਾ।
ਉਹਦਾ ਡੇਰਾ ਬਿਲਕੁਲ ਸਾਡੇ ਨੇੜੇ ਹੈ, 3 ਕੋਹ ਕੋਈ ਜ਼ਿਆਦਾ ਪੈਂਡਾ ਥੋੜੀ ਹੁੰਦਾ, 3 ਕੋਹ ਦੀ ਵਾਟ ਦੇ ਉੱਤੇ ਸਾਡੇ ਲਾਗੇ ਉਤਰਿਆ ਹੋਇਆ ਭੀਮ ਚੰਦ।
ਗਜ ਬਾਜੀ ਗਨ ਸੁਪਟਨ ਕੇਰਾ।
ਉਹਦੇ ਨਾਲ ਉਹਦੇ ਹਾਥੀ ਨੇ, ਘੋੜੇ ਨੇ, ਸੁਪਟ ਸੂਰਮੇ ਯੋਧੇ ਹਨ।
ਇਸ ਹੀ ਪੰਥ ਉਲੰਘਿਓ ਚਹੈ।
ਇਸੇ ਰਸਤੇ ਉਹ ਲੰਘ ਕੇ ਜਾਣਾ ਚਾਹੁੰਦੇ ਨੇ ਪੌਂਟਾ ਸਾਹਿਬ ਵਾਲੇ ਰਸਤੇ ਤੋਂ ਹੀ, ਕਿਉਂਕਿ ਪੌਂਟਾ ਸਾਹਿਬ ਬਿਲਕੁਲ ਸ਼ਾਹ ਮਾਰਗ ਦੇ ਉੱਤੇ ਹੈ, ਉਹੀ ਰਸਤਾ ਉੱਥੋਂ ਲਾਗਿਓ ਲੰਘਦਾ। ਔਰ ਇੱਥੋਂ ਲੰਘ ਕੇ ਜਾਣਾ ਚਾਹੁੰਦੇ ਨੇ ਅੱਗੇ ਸ਼੍ਰੀ ਨਗਰ।
ਗੱਲ ਬਹੁ ਸੰਗ ਨਿਰਪੈ ਉਰਤਾ ਹੈ।
ਔਰ ਸੁਣਿਆ ਵੀ ਉਹਦੇ ਨਾਲ ਬੜੇ ਪਹਾੜੀ ਰਾਜੇ ਨੇ, ਬੜੇ ਰਿਆਸਤਾਂ ਦੇ ਰਾਜੇ, ਔਰ ਉਹਨਾਂ ਰਾਜਿਆਂ ਦੀਆਂ ਫੌਜਾਂ ਵੀ ਨਾਲ ਨੇ, ਉਹਨਾਂ ਰਾਜਿਆਂ ਦੀ ਬੜੀ ਵੱਡੀ ਭਾਰੀ ਸੈਨਾ ਵੀ ਨਾਲ ਹੈ।
ਸੁਣ ਬੋਲੇ ਪ੍ਰਭ ਬਹੁ ਬਲ ਭਰ ਕੇ।
ਕਲਗੀਧਰ ਜੀ ਨੂੰ ਜਦੋਂ ਖਬਰ ਮਿਲੀ ਬੜੀ ਨੀਤੀ ਨਾਲ ਵੇਖਿਆ ਵੀ ਜਦੋਂ ਇੱਥੋਂ ਲੰਘਣਗੇ ਸੈਨਾ ਹੈ ਨਾ, ਕੱਲੀ ਬਰਾਤ ਹੁੰਦੀ ਤੇ ਲੰਘ ਜਾਂਦੇ, ਪਰ ਨਾਲ ਬੜੀ ਵੱਡੀ ਸੈਨਾ ਹੈ, ਫਿਰ ਉਹਨਾਂ ਨਾਲ ਵਿਰੋਧ ਚੱਲ ਰਿਹਾ, ਜਦੋਂ ਸਾਡੇ ਕੋਲੋਂ ਘਰ ਦੇ ਲੰਘਣਗੇ ਤੇ ਨੁਕਸਾਨ ਕਰ ਸਕਦੇ ਆ, ਇਹ ਤਾਂ ਨੀਤੀ ਸੀ। ਤੋ ਕਲਗੀਧਰ ਪਾਤਸ਼ਾਹ ਨੂੰ ਜਦੋਂ ਪਤਾ ਲੱਗਾ ਵੀ ਇੱਥੋਂ ਲੰਘਣਾ ਚਾਹੁੰਦੇ ਆ, ਗਰੀਬਨ ਬਾਜ ਪਾਤਸ਼ਾਹ ਜੀ ਫਿਰ ਵੀਰ ਰਸ ਵਿੱਚ ਆਏ, ਸਭਾ ਲੱਗੀ ਹੋਈ, ਮਹਾਰਾਜ ਜੀ ਦੇ ਸਿਪਾਹੀ ਤਿਆਰ ਬਰ ਤਿਆਰ ਬੈਠੇ ਹੋਏ ਸ਼ਸਤਰਧਾਰੀ ਹੋ ਕੇ, ਗਰੀਬਨ ਬਾਜ ਪਾਤਸ਼ਾਹ ਜੀ ਵੀਰ ਰਸ ਸਹਿਤ ਬੋਲੇ।
ਕਿਹ ਦੋਏ ਸੀਸ ਉਲੰਘ ਹੈ ਅਰ ਕੈ।
ਪਾਤਸ਼ਾਹ ਜੀ ਬੋਲੇ, ਕਹਿੰਦੇ ਕਿਹਦੇ ਦੋ ਸਿਰ ਨੇ ਧੜਤੇ ਜਿਹੜਾ ਸਾਡੇ ਕੋਲੋਂ ਇੱਥੋਂ ਅੜ ਕੇ ਲੰਘ ਜੇ। ਕਲਗੀਧਰ ਪਾਤਸ਼ਾਹ ਬੋਲੇ ਵੀਰ ਰਸ ਵਿੱਚ, ਕਿਹਦੇ ਦੋ ਸਿਰ ਨੇ ਇਹੋ ਜਿਹੇ ਦੇ, ਦੋ ਸਿਰਾਂ ਵਾਲਾ ਕਿਹੜਾ ਐਸਾ ਜਿਹੜਾ ਅੜੀ ਕਰਕੇ ਸਾਡੇ ਕੋਲੋਂ ਲੰਘ ਜੇ। ਇੱਥੇ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਦਾ ਸਿਧਾਂਤ ਹੈ, ਕਿਹੜਾ ਜਿਹੜਾ ਅੜ ਕੇ ਲੰਘ ਜੇ ਇੱਥੋਂ। ਹਾਂਜੀ,
ਤਜੋ ਧਨਖ ਤੇ ਬਾਨ ਕਰਾਰੇ।
ਕਹਿੰਦੇ ਆਪਣੇ ਧਨਖ ਤੋਂ ਕਮਾਣ ਤੋਂ ਇਹੋ ਜਿਹੇ ਕਰਾਰੇ ਤੀਰ ਚਲਾਵਾਂਗੇ, ਇਹੋ ਜੇ ਤਿੱਖੇ ਤੀਰ ਚਲਾਵਾਂਗੇ।
ਗ੍ਰਹਿ ਖੇਤਰਣ ਜਥਾ ਮੁਨਾਰੇ।
ਜੰਗ ਦੇ ਮੈਦਾਨ ਚ ਪਹਾੜੀਏ ਏਦਾਂ ਉਹਨਾਂ ਦੀਆਂ ਲਾਸ਼ਾਂ ਡਿੱਗਣਗੀਆਂ ਜਿਵੇਂ ਕੋਈ ਵੱਡੇ ਵੱਡੇ ਮੁਨਾਰੇ ਧੜੰਮ ਦੇ ਕੇ ਜ਼ਮੀਨ ਤੇ ਡਿੱਗਦੇ ਆ। ਪਾਤਸ਼ਾਹ ਕਹਿੰਦੇ ਕਿਹੜਾ ਜਿਹੜਾ ਅੜੀ ਕਰਕੇ ਦੋ ਸਿਰਾਂ ਵਾਲਾ ਲੰਘ ਜੂ ਇੱਥੋਂ, ਜਿਹੜਾ ਲੰਘੇਗਾ। ਪਾਤਸ਼ਾਹ ਕਹਿੰਦੇ ਤੀਰਾਂ ਨਾਲ ਮਾਰ ਕੇ ਜੰਗ ਦੇ ਮੈਦਾਨ ਚ ਏਦਾਂ ਸੱਥਰ ਖਲਾਰਾਂਗੇ ਉਹਨਾਂ ਦੇ, ਏਦਾਂ ਲਾਸ਼ਾਂ ਖਿੰਡਾਵਾਂਗੇ ਜਿਵੇਂ ਕੋਈ ਮੁਨਾਰੇ ਜ਼ਮੀਨ ਤੇ ਡਿੱਗਦੇ ਹਨ।
ਸੁਪਤ ਹੈ ਬੜੀ ਨੀਂਦ ਮਹਿ ਜੋਧਾ।
ਵੱਡੇ ਯੋਧੇ ਇਹਨਾਂ ਦੇ ਗੂੜੀ ਨੀਂਦ ਚ ਲੰਮੀਆਂ ਤਾਣ ਕੇ ਸੌ ਜਾਣਗੇ, ਐਸੇ ਸੌਣਗੇ ਕਿ ਮੁੜ ਕੇ ਜੁਗਾਂ ਤਾਂ ਹੀ ਨਹੀਂ ਉੱਠਣਗੇ। ਹਾਂਜੀ,
ਕੁਲਸਨ ਵਾਰਨ ਸਮ ਹੋਏ ਰੋਧਾ।
ਪਾਤਸ਼ਾਹ ਜੀ ਕਹਿੰਦੇ ਕਿਹੜਾ ਐਸਾ ਜਿਹੜਾ ਸਾਡੇ ਕੋਲੋਂ ਲੰਘ ਜੇ। ਕਹਿੰਦੇ ਕਵਾੜਾ ਸੀ ਵਜਰ ਕਪਾਟ, ਕਹਿੰਦੇ ਅਸੀਂ ਦਰਵਾਜੇ ਬਣ ਕੇ ਸਖਤ ਤਖਤੇ ਬਣ ਕੇ ਸਾਹਮਣੇ ਖੜੇ ਆ, ਕਿਹਦੇ ਚ ਇੰਨੀ ਹਿੰਮਤ ਹੈ ਕਿ ਕਲਗੀਧਰ ਰੂਪੀ ਤਖਤੇ ਨੂੰ ਤੋੜ ਕੇ ਕੋਈ ਅੱਗੇ ਲੰਘ ਜਾਏ। ਹਾਂਜੀ,
ਕਰਹਿ ਮਾਰ ਖੜਗਣ ਕੀ ਐਸੇ,
ਤਲਵਾਰ ਦੀ ਇਹੋ ਜੀ ਮਾਰ ਚਲਾਵਾਂਗੇ ਜੰਗ ਦੇ ਮੈਦਾਨ ਚ ਇਹੋ ਜਿਹਾ ਲੋਹੇ ਤੇ ਲੋਹਾ ਵੱਜੇਗਾ।
ਤਰ ਕਾਨਨ ਕੋ ਖਾਤੀ ਜੈਸੇ,
ਏਦਾਂ ਵਾਢੀ ਪਾਵਾਂਗੇ ਪਹਾੜੀਆਂ ਦੀ ਜਿਵੇਂ ਕੋਈ ਤਰਖਾਣ ਜੰਗਲ ਦੇ ਵਿੱਚ ਦਰਖਤ ਵੱਢ ਵੱਢ ਕੇ ਢੇਰ ਲਾ ਦਿੰਦਾ ਹੈ। ਦਰਖਤ ਵੱਢ ਵੱਢ ਕੇ, ਲੱਕੜ ਮੰਡੀ ਚ ਜਾਈਏ ਨਾ, ਢੇਰ ਲੱਗੇ ਹੁੰਦੇ ਆ ਲੱਕੜਾਂ ਦੇ, ਤਰਖਾਣ ਕਹਿੰਦੇ ਜਿਵੇਂ ਢੇਰ ਲਾ ਦਿੰਦੇ ਆ ਵੱਢ ਵੱਢ ਕੇ ਲੱਕੜਾਂ ਦੇ, ਏਦਾਂ ਜੰਗ ਦੇ ਮੈਦਾਨ ਵਿੱਚ ਵੱਢ ਵੱਢ ਕੇ ਢੇਰ ਲਾਵਾਂਗੇ ਨਾ ਪਹਾੜੀਆਂ ਦੇ, ਡੱਕਰੇ ਕਰਾਂਗੇ।
ਇੱਕ ਸੁੱਤ ਵਿਆਹ ਹੇਤ ਕੋ ਆਏ,
ਇੱਕ ਪੁੱਤਰ ਵਿਆਹਣ ਨੂੰ ਚੱਲੇ ਆ ਆਪਣੇ ਨੂੰ ਪਹਾੜੀਏ, ਭੀਮ ਚੰਦ ਦੇ ਪੁੱਤ ਦਾ ਵਿਆਹ ਹੈ। ਕਹਿੰਦੇ ਇੱਕ ਪੁੱਤਰ ਨੂੰ ਵਿਆਹਣ ਚੱਲੇ ਨੇ।
ਰਚਹਿ ਵਿਆਹ ਹੂਰਨ ਸਮੁਦਾਏ,
ਪਰ ਇੱਥੇ ਵਿਆਹ ਇਹੋ ਜਿਹੇ ਰਚਾਂਗੇ ਪਹਾੜੀਆਂ ਦੇ ਕਿ ਕੱਲਾ ਕੱਲਾ ਪਹਾੜੀਆਂ ਹੂਰਾਂ ਉਹਨਾਂ ਨੂੰ ਵਰ ਕੇ ਲੈ ਕੇ ਜਾਣਗੀਆਂ। एक ब्याह नू आए आ कई ब्याह करांगे इन्हां दे ते करांगे किन्हां नाल हूरां नाल जंग दे मैदान च इन्हां दी इह बिरती हुंदी योधियां दी कि जदों लड़के मरांगे ते सानू हूरां मिलणगियां कहिंदे लड़के मरणगे जंग दे मैदान विच इन्हां दे कईआं दे हूरां नाल ब्याह करांगे
रुंड मुंडरन बिखै बिथारो
कहिंदे इदां सिर खिंडणगे जंग दे मैदान विच ਜਿਵੇਂ ਰਣ ਭੂਮੀ ਵਿੱਚ ਏਦਾਂ ਜੰਗ ਦੇ ਮੈਦਾਨ ਚ ਲੱਤਾਂ ਬਾਹਾਂ ਵੱਡੀਆਂ ਸਿਰ ਵੱਡੇ ਹੋਏ ਏਦਾਂ ਖਿਲਰੇ ਹੋਏ ਨਜ਼ਰ ਆਉਣਗੇ ਜਿਵੇਂ ਖਿੱਦੋ ਖੁੰਡੀਆਂ ਖਿਲਰੀਆਂ ਹੁੰਦੀਆਂ ਰੁੰਡ ਮੁੰਡ ਬਿਥਾਰ ਦੇਵਾਂਗੇ ਜੰਗ ਦੇ ਮੈਦਾਨ ਵਿੱਚ
ਸ਼੍ਰੋਣਤ ਪੰਕ ਧਰਾ ਕਰ ਡਾਰੋ
ਔਰ ਧਰਤੀ ਇਹਨਾਂ ਦੇ ਖੂਨ ਨਾਲ ਚਿੱਕੜ ਰੂਪੀ ਹੋ ਜਾਏਗੀ ਜੰਗ ਦਾ ਮੈਦਾਨ ਇਹਨਾਂ ਦੇ ਖੂਨ ਤੇ ਮਿੱਝ ਨਾਲ ਚਿੱਕੜ ਨੁਮਾ ਹੋ ਜਾਏਗਾ ਧਰਤੀ ਨੂੰ ਲਾਲ ਸੁਰਖ ਕਰ ਦੇਵਾਂਗੇ
ਇਤਿਹਾਦਿਕ ਗੁਰ ਨਿਕਟ ਬਿਰਤੰਤਾ
ਇਹ ਬਿਰਤਾਂਤ ਕਲਗੀਧਰ ਜੀ ਦੇ ਪਾਸ ਵਰਤਿਆ ਮਹਾਰਾਜ ਜੀ ਨੇ ਓ ਬੀਰਸ ਵਿੱਚ ਬਚਨ ਕਹੇ
ਤਿਆਰ ਸੁਭਟ ਕੀਨੇ ਭਗਵੰਤਾ
ਪਾਤਸ਼ਾਹ ਨੇ ਉਸੇ ਵੇਲੇ ਆਪਣੇ ਸਿਪਾਹੀਆਂ ਨੂੰ ਤਿਆਰ ਕੀਤਾ ਨਗਾਰੇ ਤੇ ਚੋਭਾਂ ਮਰਵਾ ਦੀਆਂ ਤਿਆਰ ਬਰ ਤਿਆਰ ਹੋ ਜਾਓ ਯੋਧਿਓ ਜਿਸ ਦਿਨ ਨੂੰ ਕਈ ਮਹੀਨਿਆਂ ਤੋਂ ਉਡੀਕਦੇ ਸੀ ਜੰਗ ਦਾ ਮੈਦਾਨ ਉਹ ਦਿਨ ਹੁਣ ਆ ਪੁੱਜਾ ਹੈ ਆਪਣੀਆਂ ਰੀਝਾਂ ਪੂਰੀਆਂ ਕਰ ਲਵੋ
ਸਨਤ ਬੱਧ ਪੰਜ ਸੈ ਗਾਡੇ
500 ਸੂਰਮੇ ਸ਼ਸਤਰਧਾਰੀ ਮਹਾਰਾਜ ਜੀ ਨੇ ਤਿਆਰ ਬਰ ਤਿਆਰ ਕਰਕੇ
ਕੋਸ ਅਗਾਰੀ ਕੀ ਨਸ ਠਾਂਡੇ
ਪੌਂਟਾ ਸਾਹਿਬ ਤੋਂ ਕੋ ਅੱਗੇ ਖੜੇ ਕਰਤੇ ਵੀ ਉਧਰੋਂ ਜਿਧਰੋਂ ਆਉਣੀ ਬਰਾਤ 500 ਸਿਪਾਹੀ ਪਹਿਲਾਂ ਅੱਗੇ ਭੇਜ ਦਿੱਤੇ ਵੀ ਜਦੋਂ ਆਉਣਗੇ ਤੇ ਚੰਗੀ ਤਰ੍ਹਾਂ ਜੰਗ ਦੇ ਮੈਦਾਨ ਚ ਤੇਗ ਉਥੇ ਚਲਾਣੀ ਸ਼ੁਰੂ ਕਰ ਦਿਓ
ਜਬ ਅਵਨੀਪ ਸਮੀਪ ਬਿਲੋ ਕਹੋ
ਨਾਲੇ ਕਹਿਤਾ ਉਹਨਾਂ ਸਿਪਾਹੀਆਂ ਨੂੰ ਜਿਹੜੇ ਮੂਹਰੇ ਭੇਜੇ 500 ਵੀ ਤੁਸੀਂ ਜਾ ਕੇ ਅੱਗੇ ਮੋਰਚਾ ਬੰਦੀ ਕਰੋ ਕਿ ਜਦੋਂ ਪਹਾੜੀ ਰਾਜੇ ਤੁਹਾਡੇ ਨੇੜੇ ਆ ਜਾਣ
ਛੋਰ ਸ਼ਲਖ ਤਬ ਤਿਸ ਥਲ ਰੋਕ ਕਹੋ
ਕਹਿੰਦੇ 500 ਬੰਦੂਕਾਂ ਭਰ ਕੇ ਰੱਖਿਓ ਵਿੱਚ 2-2 ਗੋਲੀਆਂ ਭਰ ਕੇ ਜਦੋਂ ਆਉਣ ਨੇੜੇ 500 ਦੀਆਂ 500 ਬੰਦੂਕਾਂ ਇਕੱਠੀਆਂ ਚਲਾ ਦਿਓ ਸ਼ਲਖ ਚਲਾ ਦਿਓ ਏਦਾਂ ਜੰਗ ਦੇ ਮੈਦਾਨ ਵਿੱਚ ਡਿੱਗਣ ਪਹਾੜੀਏ ਜਿਵੇਂ ਗੜੇ ਪੈਂਦਿਆਂ ਪੱਕੀਆਂ ਫਸਲਾਂ ਡਿੱਗਦੀਆਂ ਹਨ ਹਾਂਜੀ
ਮਚੈ ਜੰਗ ਸਭ ਦਲ ਚੜ ਆਵ ਹੈ
ਜਦੋਂ ਜੰਗ ਮੱਚ ਜਾਏਗਾ ਤੇ ਬਾਕੀ ਸਾਰੀ ਫੌਜ ਵੀ ਤੁਹਾਡੀ ਮਦਦ ਵਾਸਤੇ ਤੁਹਾਡੇ ਪਿੱਛੇ ਚੜ ਆਵੇਗੀ
ਹਤ ਹੈ ਸ਼ਤਰਗਨ ਆਯੁਧ ਪਾਵ ਹੈ
ਔਰ ਸ਼ਸਤਰਧਾਰੀ ਹੋ ਕੇ ਜੰਗ ਦੇ ਮੈਦਾਨ ਚ ਵੈਰੀਆਂ ਨੂੰ ਮਾਰ ਮੁਕਾਇਓ ਆਹੂ ਲਾ ਸੁੱਟਿਓ ਵੇਖਿਓ ਕੋਈ ਜਿਉਂਦਾ ਜੰਗ ਦੇ ਮੈਦਾਨ ਚੋਂ ਵਾਪਸ ਨਾ ਜਾਵੇ
ਇਤਨੇ ਮਹਿ ਵਜ਼ੀਰ ਚਲ ਆਇਓ
ਪਾਤਸ਼ਾਹ ਨੇ 500 ਸਿਪਾਹੀ ਹਾਲੇ ਤਿਆਰ ਪਰ ਤਿਆਰ ਕੀਤੇ ਹੀ ਸਨ ਅੱਗੇ ਭੇਜਣ ਨੂੰ ਇੰਨੇ ਨੂੰ ਰਾਜੇ ਭੀਮ ਚੰਦ ਦਾ ਵਜ਼ੀਰ ਉਹ ਆ ਗਿਆ ਖਬਰ ਲੈ ਕੇ
ਸੁਭਟ ਸਨਧਨ ਕੋ ਦਰਸਾਇਓ
ਉਹਨੇ ਵੇਖਿਆ ਵੀ 500 ਸਿਪਾਹੀ ਪਹਿਲਾਂ ਹੀ ਅੱਗੇ ਨੂੰ ਆ ਰਿਹਾ ਕੋ ਇੱਕ ਕੋ ਅੱਗੇ ਨੂੰ ਉਹਨੇ ਰਸਤੇ ਚ ਵੇਖ ਲਿਆ ਵਜ਼ੀਰ ਨੇ ਵੀ ਇਹ ਤਾਂ ਸਾਰੇ ਸੰਦਬੱਧ ਤਿਆਰ ਬਰ ਤਿਆਰ ਹੋ ਕੇ ਲੜਨ ਨੂੰ ਤਿਆਰ ਬੈਠੇ ਹਨ
ਭੈਜਤ ਹੋਏ ਬੰਧਨਾ ਠਾਨਾ
ਉਹ ਜ਼ਿਆਦਾ ਡਰ ਗਿਆ ਜਦੋਂ ਲੰਘਣ ਲੱਗਾ ਸਿਪਾਹੀਆਂ ਆਖਿਆ ਉਹ ਕਿੱਧਰ ਮੂੰਹ ਚੁੱਕਿਆ ਵਜ਼ੀਰਾ ਕਹਿੰਦਾ ਹੱਥ ਜੋੜ ਕੇ ਮਹਾਰਾਜ ਮੈਂ ਤਾਂ ਗੁਰੂ ਸਾਹਿਬ ਨੂੰ ਮਿਲਣ ਚੱਲਿਆ ਲੜਨ ਥੋੜੀ ਚੱਲਿਆ ਉਹ ਕਹਿੰਦੇ ਜਿਹੜੇ ਤਲਵਾਰਾਂ ਤਲੂਰਾਂ ਪਾਈਆਂ ਸਾਰੀਆਂ ਪਹਿਲਾਂ ਇੱਥੇ ਹੈਂਡ ਓਵਰ ਕਰੋ ਸਾਡੇ ਕੋਲ ਨਾਲ 20 ਬੰਦੇ ਸੀ ਇਹਦੇ ਸਾਰਿਆਂ ਦੇ ਸ਼ਸਤਰ ਖੋ ਕੇ ਰੱਖ ਲਏ ਵੀ ਨਿੱਥੇ ਹੋ ਕੇ ਜਾਓ ਹਾਂਜੀ
ਕਰਨ ਸਾਮਹਿਤ ਚਲਨ ਬਖਾਨਾ
ਕਹਿੰਦਾ ਜੀ ਮੈਂ ਤਾਂ ਪ੍ਰੇਮ ਦੀ ਗੱਲਬਾਤ ਕਰਨ ਚੱਲਿਆ ਕੋਈ ਲੜਨ ਭਿੜਨ ਵਾਸਤੇ ਜੰਗ ਯੁੱਧ ਦੇ ਆਸਾਰ ਬਣਾਉਣ ਨਹੀਂ ਚੱਲਿਆ ਨਾ ਹੀ ਪਹਾੜੀ ਰਾਜੇ ਲੜਨਾ ਚਾਹੁੰਦੇ ਨੇ ਮੈਂ ਤਾਂ ਸ਼ਾਮ ਦੀ ਗੱਲ ਕਰਨ ਚੱਲਿਆ ਵੀ ਕਿਸੇ ਨਾਲ ਪ੍ਰੇਮ ਭਾਵ ਨਾਲ ਗੱਲਬਾਤ ਹੋ ਜਾਵੇ
ਸ੍ਰੀ ਸਤਿਗੁਰ ਕੇ ਟਿਗ ਮੈਂ ਜਾਣਾ
ਮੈਂ ਤਾਂ ਸਤਿਗੁਰੂ ਜੀ ਦੇ ਕੋਲ ਜਾ ਰਿਹਾ
ਪਠਿਓ ਗਿਰੰਦਨ ਨਮਰ ਨਿਧਾਨਾ
ਔਰ ਸਾਰੇ ਪਹਾੜੀ ਰਾਜਿਆਂ ਨੇ ਬੜਾ ਬਨਿਮਰ ਹੋ ਕੇ ਹੱਥ ਜੋੜ ਕੇ ਮਿੰਨਤ ਤਰਲਾ ਗੁਰੂ ਸਾਹਿਬ ਦੇ ਚਰਨਾਂ ਚ ਕਰਕੇ ਮੈਨੂੰ ਭੇਜਿਆ
ਇਮ ਕਹਿ ਉਲੰਘਿਓ ਸੁਪਟਨ ਠਨਕੋ
ਸਿਪਾਹੀਆਂ ਨੇ ਕਿਹਾ ਫਿਰ ਜਾ ਚਲਾ ਜਾ ਉਦੋਂ ਡਰਦਾ ਡਰਦਾ ਉਥੋਂ ਦੀ ਲੰਘ ਕੇ ਕਲਗੀਧਰ ਪਾਤਸ਼ਾਹ ਵੱਲ ਵਧਿਆ
ਗਿਨੈ ਗਟੀ ਨਹਿ ਪੁਜ ਹੈ ਕਪਟ ਕੋ
ਸੋਚਦਾ ਵੀ ਇੱਥੇ ਕਪਟ ਨਹੀਂ ਚੱਲਣਾ ਭੀਮ ਚੰਦ ਦਾ ਵਜ਼ੀਰ ਇਸ ਗੱਲ ਕਰਕੇ ਸਿਆਣਾ ਉਹ ਸੋਚ ਰਿਹਾ ਵੀ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਛਲ ਫਰੇਬ ਕਰ ਲਈ ਪਰ ਇੱਥੇ ਚੱਲਣਾ ਕੋਈ ਨਹੀਂ ਛਲ ਫਰੇਬ, ਇੱਥੇ ਕੋਈ ਕਪਟ ਨਹੀਂ ਚੱਲਣਾ।
ਸਿੰਘਪੁਰ ਬੀਰਨ ਜੁੱਤ ਜੋਵਾ
ਆ ਗਿਆ ਵਜ਼ੀਰ, ਜਿਹੜਾ ਮੇਨ ਦਰਵਾਜ਼ਾ ਸੀ ਦਰਸ਼ਨੀ ਜੋੜੀ, ਉੱਥੇ ਆ ਕੇ ਵਜ਼ੀਰ ਪਹੁੰਚਿਆ।
ਉਤਰ ਤੁਰੰਗ ਕਰ ਨਮੋ ਖਰੋਵਾ,
ਘੋੜੇ ਤੋਂ ਉਤਰ ਕੇ ਥੱਲੇ ਖਲੋਤਾ ਤੇ ਸੀਸ ਝੁਕਾ ਕੇ ਦਰਸ਼ਨੀ ਡੋੜੀ ਤੇ ਮੱਥਾ ਟੇਕਿਆ।
ਦੁਆਰਪਾਲ ਸੰਗ ਸਕਲ ਸੁਣਾਵਾ,
ਫਿਰ ਜਿਹੜਾ ਦਰਵਾਜ਼ੇ ਤੇ ਪਹਿਰੇਦਾਰ ਖੜਾ ਸੀ ਉਹਨੂੰ ਇਹਨੇ ਆਪਣਾ ਬਿਰਤਾਂਤ ਦੱਸਿਆ ਕਿ ਰਾਜੇ ਭੀਮ ਚੰਦ ਦਾ ਭੇਜਿਆ ਮੈਂ ਵਜ਼ੀਰ ਆਇਆ ਹਾਂ।
ਬ੍ਰਿੰਦ ਗਰਿੰਦਰਨ ਮੋਹ ਪਠਾਵਾ,
ਕੱਲੇ ਭੀਮ ਚੰਦ ਦਾ ਨੀ ਮੈਂ, ਬਾਕੀ ਵੀ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਵੱਲੋਂ ਆਇਆ ਹਾਂ।
ਮਹਾਰਾਜ ਸਤਿਗੁਰ ਕੇ ਸਾਥ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਸ, ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ।
ਕਹੋ ਸੁਧ ਜਾਏ ਸਕਲ ਇਹ ਗਾਥ,
ਤੇ ਮੇਰੇ ਆਉਣ ਦੀ ਖਬਰ ਤੁਸੀਂ ਕਲਗੀਧਰ ਜੀ ਨੂੰ ਅੰਦਰ ਜਾ ਕੇ ਦੱਸੋ, ਜੇ ਉਹ ਆਗਿਆ ਦੇਣਗੇ ਤੇ ਮੈਂ ਉਹਨਾਂ ਨੂੰ ਮਿਲਾਂਗਾ।
ਉਹ ਗਿਰਤਾਰ ਬਰਾਤ ਬਟੋਰੀ,
ਇਹ ਜਾ ਕੇ ਆਖਿਓ ਕਿ ਪਹਾੜੀ ਰਾਜੇ ਵੱਡੀ ਬਰਾਤ ਇਕੱਠੀ ਕਰਕੇ ਲਿਆਏ, ਭੀਮ ਚੰਦ ਦੇ ਪੁੱਤਰ ਨੂੰ ਵਿਆਹਣ ਜਾ ਰਹੇ ਨੇ।
ਡੇਰਾ ਪਰਿਓ ਨਿਕਟ ਇਤ ਔਰੀ,
ਤੇ ਪੌਂਟਾ ਸਾਹਿਬ ਤੋਂ ਤਕਰੀਬਨ 3 ਕੋਹ ਦੀ ਦੂਰੀ ਤੇ ਉਹਨਾਂ ਨੇ ਆਪਣਾ ਡੇਰਾ ਕੀਤਾ ਹੋਇਆ।
ਸੁਨ ਇਮ ਅੰਤਰ ਤੂਰਨ ਗਯੋ,
ਇਹ ਸੁਣ ਕੇ ਜਿਹੜਾ ਦੁਆਰਪਾਲ ਸੀ ਪਹਿਰੇਦਾਰ ਸੀ ਉਹ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਅੰਦਰ ਮਹਿਲਾਂ ਵਿੱਚ ਗਿਆ।
ਦੁਆ ਕਰ ਜੋਰ ਸੁਣਾਵਤ ਭਇਓ,
ਮਹਾਰਾਜ ਜੀ ਦਾ ਦੀਵਾਨ ਲੱਗਾ ਹੋਇਆ ਸੀ, ਜਾ ਕੇ ਉਸਨੇ ਬੇਨਤੀ ਕੀਤੀ ਹੱਥ ਜੋੜ ਕੇ ਦੁਆਰਪਾਲ ਨੇ,
ਭੀਮ ਚੰਦ ਤੇ ਆਦ ਗਿਰੇਸ਼,
ਮਹਾਰਾਜ ਰਾਜੇ ਭੀਮ ਚੰਦ ਦੇ ਸਮੇਤ ਜਿੰਨੇ ਪਹਾੜੀ ਰਾਜੇ ਹਨ,
ਨਿਕਟ ਸਿਵਰ ਕੋ ਕਾਲ ਅਸ਼ੇਸ਼,
ਸਾਰੇ ਆਪਣਾ ਵੱਡਾ ਦਲ ਲੈ ਕੇ ਬਰਾਤ ਲੈ ਕੇ ਆਏ ਹੋਏ ਤੇ ਨੇੜੇ ਉਹਨਾਂ ਨੇ ਡੇਰਾ ਕੀਤਾ ਹੋਇਆ।
ਪਠਿਓ ਵਜ਼ੀਰ ਪੋਰ ਪਰ ਖਰਿਓ,
ਤੇ ਬਾਹਰ ਉਹਨਾਂ ਦਾ ਵਜ਼ੀਰ ਭੇਜਿਆ ਹੋਇਆ ਆਇਆ ਤੇ ਪਾਤਸ਼ਾਹ ਜੀ ਉਹ ਤੁਹਾਨੂੰ ਮਿਲਣਾ ਚਾਹੁੰਦਾ ਹੈ।
ਦਰਸ਼ਨ ਕੀ ਲਾਲਸ ਔਰ ਧਰਿਓ,
ਉਸ ਵਜ਼ੀਰ ਦੇ ਮਨ ਚ ਤੁਹਾਡੇ ਦਰਸ਼ਨਾਂ ਦੀ ਲਾਲਸਾ, ਕਿਉਂ ਮਿਲਣਾ ਚਾਹੁੰਦਾ, ਕਿਉਂ ਆਉਣ ਆਇਆ, ਉਹ ਤਾਂ ਹੁਣ ਉਹੀ ਆ ਕੇ ਦੱਸ ਸਕਦਾ।
ਸ੍ਰੀ ਪ੍ਰਭ ਤਬ ਹੈ ਹਕਾਰਨ ਕੀਨੋ,
ਜੇ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਉਹਨੂੰ ਆਪ ਜੀ ਦੇ ਦਰਬਾਰ ਚ ਭੇਜਾ। ਕਲਗੀਧਰ ਜੀ ਨੇ ਇਸ਼ਾਰਾ ਕੀਤਾ ਵੀ ਉਹਨੂੰ ਭੇਜ ਦਿਓ ਸਾਡੀ ਸਭਾ ਵਿੱਚ।
ਆਨੋ ਸਭਾ ਤਿਸ ਹੈ ਕਹਿ ਦੀਨੋ,
ਕਿਹਾ ਦੁਆਰਪਾਲ ਨੂੰ ਵੀ ਜਾਓ ਉਸ ਵਜ਼ੀਰ ਨੂੰ ਸਾਡੇ ਕੋਲ ਅੰਦਰ ਲੈ ਆਓ।
ਤਦ ਛਿਨ ਦੁਆਰਪਾਲ ਨਿਜ ਸਾਥ,
ਉਹ ਦੁਆਰਪਾਲ ਬਾਹਰ ਆਇਆ ਤੇ ਵਜ਼ੀਰ ਨੂੰ ਕਿਹਾ ਵਜ਼ੀਰ ਸਾਹਿਬ ਆਓ ਸਾਡੇ ਨਾਲ, ਕਲਗੀਧਰ ਜੀ ਅੰਦਰ ਬੁਲਾ ਰਹੇ ਨੇ।
ਲੈ ਕਰ ਗਮਨਿਓ ਨਿਕਟ ਸੁਨਾਥ,
ਵਜ਼ੀਰ ਨੂੰ ਨਾਲ ਲੈ ਕੇ ਦੁਆਰਪਾਲ ਕਲਗੀਧਰ ਜੀ ਦੇ ਚਰਨਾਂ ਚ ਹਾਜ਼ਰ ਹੋਇਆ।
ਮਾਨ ਸਭ ਸਭਾ ਪ੍ਰਕਾਸ਼ਨ,
ਜਦੋਂ ਵਜ਼ੀਰ ਨੇ ਆ ਕੇ ਸਭਾ ਚ ਵੇਖਿਆ ਮਹਾਰਾਜ ਜੀ ਦੀ ਸਭਾ ਦਾ ਪ੍ਰਕਾਸ਼, ਜਿਵੇਂ ਦੇਵਤਿਆਂ ਦੀ ਸਭਾ ਲੱਗੀ ਹੁੰਦੀ ਇਉਂ ਸਭਾ ਲੱਗੀ ਹੋਈ ਹੈ।
ਬੀਚ ਬਿਰਾਜ ਹੈ ਰੁਚਿਰ ਸਿੰਘਾਸਨ,
ਬੜਾ ਸੁੰਦਰ ਸਿੰਘਾਸਨ ਜਿਸ ਤੇ ਪਾਤਸ਼ਾਹ ਉੱਤੇ ਚੰਦੋਆ ਤਣਿਆ ਹੋਇਆ, ਬੜੇ ਸੋਹਣੇ ਆਸਣ ਤੇ ਕਲਗੀਧਰ ਪਾਤਸ਼ਾਹ ਜੀ ਸਾਰੇ ਸਿੱਖਾਂ ਚ ਬੈਠੇ ਸੋਭਨੀਕ ਹੋ ਕੇ ਦਰਸ਼ਨ ਦੇ ਰਹੇ ਨੇ।
ਤਿਸ ਪਰ ਇੰਦਰ ਮਨਿੰਦਰ ਸੁਹਾਏ,
ਮਾਨੋ ਜਿਵੇਂ ਕੋਈ ਇੰਦਰਾਨ ਇੰਦਰ ਰੂਪ ਹੋ ਕੇ, ਰਾਜਿਆਂ ਦੇ ਰਾਜਿਆਂ ਦੀ ਰਾਜਾ ਰੂਪ ਹੋ ਕੇ ਸਤਿਗੁਰੂ ਬੈਠੇ ਹਨ।
ਕਲਗੀ ਤੁੰਗ ਸ਼ੋਭ ਅਧਿਕਾਏ,
ਸੀਸ ਉੱਤੇ ਬੜੀ ਸੁੰਦਰ ਉੱਚੀ ਕਲਗੀ ਮਹਾਰਾਜ ਜੀ ਦੀ ਸ਼ੋਭਨੀਕ ਹੋ ਰਹੀ ਹੈ।
ਹਰ ਖਪਰਾ ਇੱਕ ਕਰ ਮਹਿਤਾਰੈ,
ਬੜੀ ਸ਼ੋਭਾ ਗਾਤਰੇ ਸ਼੍ਰੀ ਸਾਹਿਬ ਪਾਈ ਹੋਈ ਹੈ। ਪਾਤਸ਼ਾਹ ਦੇ ਆਪਣੇ ਹੱਥ ਵਿੱਚ ਇੱਕ ਖਪਰਾ ਤੀਰ, ਜਿਹੜਾ 4 ਉਂਗਲ ਚੌੜਾ ਖਪਰਾ ਤੀਰ ਹੈ, ਉਹ ਕਲਗੀਧਰ ਜੀ ਨੇ ਆਪਣੇ ਇੱਕ ਹੱਥ ਵਿੱਚ ਪਕੜਿਆ ਹੋਇਆ ਹੈ।
ਬਾਰ ਹੈ ਬਾਰ ਪਰਮਾਏ ਨਿਹਾਰੈ,
ਉਹਦੀ ਜਿਹੜੀ ਡੰਡੀ ਹੁੰਦੀ ਹੈ ਪਿੱਛੇ ਤੀਰ ਦੀ ਕਾਨੀ, ਉਹਨੂੰ ਆਪਣੀਆਂ ਉਂਗਲਾਂ ਵਿੱਚ ਲੈ ਕੇ ਤੇ ਏਦਾਂ ਫੇਰੀ ਜਾਂਦੇ ਤੀਰ ਨੂੰ। ਮਹਾਰਾਜ ਤੀਰ ਹੱਥ ਵਿੱਚ ਫੜਿਆ ਹੋਇਆ ਖਪਰਾ, 4 ਉਂਗਲ ਚੌੜਾ ਖਪਰਾ ਤੀਰ ਹੈ, ਵੇਖ ਕੇ ਭੈ ਆਉਂਦਾ ਤੇ ਪਾਤਸ਼ਾਹ ਨੂੰ ਆਪਣੇ ਹੱਥ ਚ ਫੜ ਕੇ ਤੇ ਫੇਰ ਰਹੇ ਨੇ, ਉਹਨੂੰ ਗੋਲ ਗੋਲ ਘੁਮਾ ਰਹੇ ਹਨ।
ਤਨਖ ਕਠੋਰ ਅਗਾਰੀ ਤਰਿਓ,
ਬੜਾ ਕਠੋਰ 9 ਟੰਕਾ ਤਨਖ ਉਹ ਕਲਗੀਧਰ ਜੀ ਨੇ ਆਪਣੇ ਸਾਹਮਣੇ ਇੱਕ ਪਲੰਘੇ ਦੇ ਉੱਤੇ ਰੱਖਿਆ ਹੋਇਆ।
ਆਵਤ ਨਿਪਤ ਵਕੀਲ ਨੇ ਹਰਿਓ,
ਇਹਨੇ ਨੂੰ ਵਜ਼ੀਰ ਆ ਗਿਆ ਮਹਾਰਾਜ ਜੀ ਦੀ ਸਭਾ ਵਿੱਚ, ਉਹਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ।
ਨਮਰੀ ਬਨਤ ਹਾਥ ਜੁਗ ਜੋਰੇ,
ਜਦੋਂ ਅੰਦਰ ਵੜਿਆ ਦੂਰੋਂ ਹੀ ਸਿਰ ਝੁਕਾ ਕੇ ਬਾਰ ਬਾਰ ਮੱਥਾ ਟੇਕਦਾ ਹੋਇਆ ਵਿਨਿਮਰ ਹੋ ਕੇ ਵਜ਼ੀਰ ਆਇਆ।
ਪਹੁੰਚਿਓ ਜਬ ਹੀ ਜਾਏ ਨੇ ਹੋਰੇ,
ਜਦੋਂ ਗੁਰੂ ਸਾਹਿਬ ਦੇ ਚਰਨਾਂ ਕੋਲ ਆ ਕੇ ਨੇ ਮਹਾਰਾਜ ਜੀ ਦੇ ਚਰਨ ਸਪਰਸ਼ ਕੀਤੇ
ਸ੍ਰੀ ਗੁਰ ਮੰਦ ਮੰਦ ਮੁਸਕਾਨੇ
ਕਲਗੀਧਰ ਜੀ ਸਹਿਜੇ ਜੀ ਮੁਸਕਰਾਏ ਹਨ ਧੀਰਜ ਵਿੱਚ ਨੇ ਜੇ ਦੁਸ਼ਮਣ ਦੀ ਫੌਜ ਆਈ ਹੈ ਤੇ ਕਾਲੇ ਨਹੀਂ ਪਏ ਪਾਤਸ਼ਾਹ ਦੇ ਅੰਦਰ ਧੀਰਜ ਹੈ ਜੰਗ ਦੇ ਮੈਦਾਨ ਵਿੱਚ ਕੱਲੀ ਸੂਰਮਤਾਈ ਨਾਲ ਨਹੀਂ ਲੜਿਆ ਜਾਂਦਾ ਸੂਰਮਤਾਈ ਦੇ ਨਾਲ ਨਾਲ ਧੀਰਜ ਹੋਣਾ ਵੀ ਅਤੀ ਜ਼ਰੂਰੀ ਹੈ ਤੋ ਸਤਿਗੁਰੂ ਮਹਾਨ ਧੀਰ ਜੀ ਨੇ ਪਾਤਸ਼ਾਹ ਮੁਸਕਰਾਏ ਵਜ਼ੀਰ ਨੂੰ ਵੇਖ ਕੇ
ਕਿਰਪਾ ਧਾਰ ਗੁਰਦੇਵ ਬਖਾਨੇ
ਕਿਰਪਾ ਦੇ ਘਰ ਵਿੱਚ ਆ ਕੇ ਵਜ਼ੀਰ ਨੂੰ ਬੋਲੇ ਕਹਿਣ ਲੱਗੇ
ਆਵੋ ਰਾਜੇ ਦਿਆ ਵਜ਼ੀਰਾ
ਕਹਿੰਦੇ ਆਓ ਰਾਜੇ ਦਿਆ ਵਜ਼ੀਰਾ ਆਓ ਪਾਤਸ਼ਾਹ ਹੱਸਦਿਆਂ ਹੋਇਆ ਆ ਗਏ ਉਹ ਵਜ਼ੀਰ ਸਾਹਿਬ ਆਓ ਰਾਜੇ ਦਿਆ ਵਜ਼ੀਰਾ ਆਓ
ਚਿਰੰਕਾਲ ਮਹਿ ਪਹੁੰਚਿਆ ਤੀਰਾ
ਬੜੀ ਦੇਰ ਲਾਈ ਜੇ ਆਉਣ ਨੂੰ ਪਾਤਸ਼ਾਹ ਪੁੱਛਦੇ ਸਵਾਲ ਕੀਤਾ ਕਹਿੰਦੇ ਆਓ ਰਾਜੇ ਦਿਆ ਵਜ਼ੀਰਾ ਆਓ ਨਾਲ ਹੀ ਕਹਿੰਦੇ ਬੜੀ ਦੇਰ ਬਾਅਦ ਆਏ ਹੋ ਅਸੀਂ ਤਾਂ ਉਡੀਕਦੇ ਸੀ ਬੜੇ ਸਮੇਂ ਤੋਂ
ਸੁਨਤ ਸੀਸ ਤੇ ਬੰਧਨ ਠਾਨੀ
ਮਹਾਰਾਜ ਜੀ ਦੇ ਬਚਨ ਸੁਣ ਕੇ ਨੇ ਸਤਿਗੁਰਾਂ ਦੇ ਚਰਨਾਂ ਤੇ ਫਿਰ ਵੰਦਨਾ ਕੀਤੀ
ਆਇਸ ਪਾਏ ਬੈਠ ਅਗਵਾਨੀ
ਆਗਿਆ ਪ੍ਰਾਪਤ ਕਰਕੇ ਸਤਿਗੁਰਾਂ ਦੀ ਮਹਾਰਾਜ ਜੀ ਦੇ ਲਾਗੇ ਚਰਨਾਂ ਚ ਬੈਠ ਗਿਆ
ਕਹੋ ਨਿਜ ਰਾਜੇ ਕੇਰ ਬਿਰਤੰਤ
ਮਹਾਰਾਜ ਜੀ ਪੁੱਛਦੇ ਹਾਂ ਵਜ਼ੀਰ ਜੀ ਦੱਸੋ ਆਪਣੇ ਰਾਜਿਆਂ ਦਾ ਬਿਰਤਾਂਤ ਰਾਜੇ ਭੀਮ ਚੰਦ ਦਾ ਬਿਰਤਾਂਤ ਦੱਸੋ
ਕਿਮ ਤੋਂ ਕਹੋ ਕਹਿ ਪਠਿਓ ਉਲੋਲਾ
ਕੀ ਕਹਿ ਕੇ ਭੇਜਿਆ ਤੁਹਾਨੂੰ ਕਿਮ ਤੋਂ ਕਹਿ ਪਠਿਓ ਮਤੰਤ ਕਿਹੜਾ ਮਤਾ ਕਹਿ ਕੇ ਕਿਹੜੀ ਸਲਾਹ ਦੇ ਕੇ ਤੈਨੂੰ ਭੇਜਿਆ ਹੈ
ਸੁਨ ਵਜ਼ੀਰ ਕਰ ਜੋਰਤ ਬੋਲਾ
ਸੁਣ ਕੇ ਵਜ਼ੀਰ ਬੋਲਿਆ ਹੱਥ ਜੋੜ ਕੇ
ਜਾਨ ਆਪ ਕੋ ਅਪਨੋ ਓਲਾ
ਕਹਿਣ ਲੱਗਾ ਮਹਾਰਾਜ ਰਾਜੇ ਭੀਮ ਚੰਦ ਨੇ ਤੁਹਾਨੂੰ ਆਪਣਾ ਓਲਾ ਆਸਰਾ ਜਾਣਿਆ ਓਲਾ ਕਹਿੰਦੇ ਨੇ ਆਸਰੇ ਨੂੰ ਜਿਵੇਂ ਗੁਰਬਾਣੀ ਦਾ ਮਾਂ ਵਾਕ ਹੈ ਜੀਰੇ ਓਲਾ ਨਾਮ ਕਾ ਓਲਾ ਯਾਨੀ ਕਿ ਆਸਰਾ ਕਹਿੰਦੇ ਜੀ ਰਾਜਾ ਭੀਮ ਚੰਦ ਤੁਹਾਨੂੰ ਆਪਣਾ ਆਸਰਾ ਜਾਣਦਾ
ਨਮੋ ਠਾਨ ਬਹੁ ਕਰੀ ਪ੍ਰਸੰਸਾ
ਤੁਹਾਡੇ ਚਰਨਾਂ ਚ ਨਮਸਕਾਰ ਕਰਕੇ ਉਹਨੇ ਤੁਹਾਡੇ ਚਰਨਾਂ ਚ ਬਾਰ ਬਾਰ ਵੰਦਨਾ ਕੀਤੀ ਹੈ ਨਾਲੇ ਤੁਹਾਡੀ ਪ੍ਰਸੰਸਾ ਕੀਤੀ ਹੈ
ਸਤਿਗੁਰ ਸੋਢੀ ਕੁਲ ਅਵਤੰਸ਼ਾ
ਉਹ ਕਹਿੰਦਾ ਹੈ ਕਿ ਸਤਿਗੁਰੂ ਸੋਢੀਆਂ ਦੀ ਕੁਲ ਦੇ ਅਵਤੰਸ਼ ਹਨ
ਜਬ ਕੇ ਤੁਮ ਇਤ ਕੋ ਚਲ ਆਏ
ਮਹਾਰਾਜ ਜਦੋਂ ਦੇ ਤੁਸੀਂ ਆਨੰਦਪੁਰ ਸਾਹਿਬ ਛੱਡ ਕੇ ਇੱਥੇ ਆਏ ਹੋਏ ਹੋ ਸਿਰਮੌਰ ਰਿਆਸਤ ਵਿੱਚ
ਕਈ ਵਾਰ ਸਿਮਰਤ ਪਛਤਾਏ
ਭੀਮ ਚੰਦ ਨੇ ਕਈ ਵਾਰ ਤੁਹਾਨੂੰ ਯਾਦ ਕੀਤਾ ਤੇ ਯਾਦ ਕਰ ਕਰਕੇ ਪਛਤਾਵਾ ਕੀਤਾ ਵੇਖੋ ਵਜ਼ੀਰਾਂ ਦੀਆਂ ਗੱਲਾਂ ਕਿਹੋ ਜਿਹੀਆਂ ਵਕੀਲਾਂ ਦੀਆਂ ਚਿਕਨੀਆਂ ਚੋਪੜੀਆਂ ਹੁੰਦੀਆਂ ਵਕੀਲ ਸੀ ਕਹਿੰਦਾ ਜੀ ਉਦੋਂ ਦਾ ਜਦੋਂ ਦੇ ਤੁਸੀਂ ਆਏ ਹੋ ਇੱਥੇ ਉਦੋਂ ਦਾ ਰਾਜਾ ਭੀਮ ਚੰਦ ਤੁਹਾਨੂੰ ਯਾਦ ਕਰਦਾ ਕਈ ਵਾਰੀ ਤੇ ਬੜਾ ਪਛਤਾਉਂਦਾ
ਅਬ ਨਿਰੰਦਰ ਹਿਤ ਨੰਦਨ ਵਿਆਹੂ
ਤੇ ਹੁਣ ਰਾਜਾ ਭੀਮ ਚੰਦ ਆਪਣੇ ਪੁੱਤਰ ਦਾ ਵਿਆਹ ਕਰਨ ਵਾਸਤੇ ਆਇਆ ਹੈ
ਬ੍ਰਿੰਦ ਗਿਰੰਦਰਨ ਮੇਲ ਉਛਾਹੂ
ਬਹੁਤ ਸਾਰੇ ਪਹਾੜੀ ਰਾਜੇ ਬੜੇ ਉਤਸ਼ਾਹ ਨਾਲ ਬੜੇ ਉਤਸ਼ਵ ਦੇ ਨਾਲ ਮੰਗਲਾਚਾਰ ਕਰਦੇ ਹੋਏ ਰਾਜੇ ਭੀਮ ਚੰਦ ਦੇ ਨਾਲ ਬਰਾਤ ਵਿੱਚ ਚੜ ਕੇ ਆਏ ਨੇ
ਚੜ ਕਹਿਲੂਰ ਤਿਆਗ ਕਰ ਆਏ
ਕਹਿਲੂਰ ਰਿਆਸਤ ਛੱਡ ਕੇ ਚੜ ਕੇ ਹੁਣ ਇੱਥੇ ਸਿਰਮੌਰ ਰਿਆਸਤ ਵਿੱਚ ਆਏ ਹੋਏ ਨੇ
ਬੜੀ ਬਰਾਤ ਬਟੋਰਨ ਲਿਆਏ
ਤੇ ਬੜੀ ਵੱਡੀ ਬਰਾਤ ਇਕੱਠੀ ਕਰਕੇ ਲਿਆਏ ਨੇ ਬਰਾਤ ਬਹੁਤ ਵੱਡੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਬਰਾਤ ਹੈ
ਕਹੋ ਵਜ਼ੀਰ ਗਿਰੇਸ਼ਨ ਐਸੇ
ਕਲਗੀਧਰ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਵਜ਼ੀਰ ਫਿਰ ਕਹਿਣ ਲੱਗਾ ਜੀ ਉਹ ਪਹਾੜੀ ਜਿਹੜੇ ਰਾਜੇ ਹਨ ਉਹ ਸਾਰੇ ਰਾਜੇ ਆਪ ਜੀ ਦੇ ਬਾਬਤ ਇਸ ਤਰ੍ਹਾਂ ਬੇਨਤੀ ਕਰਕੇ ਕਹਿੰਦੇ ਹਨ
ਜੇ ਬਲ ਕੋਮਦ ਹੈ ਉਰ ਕੈਸੇ
ਪਾਤਸ਼ਾਹ ਕਹਿੰਦੇ ਵਜ਼ੀਰ ਸਾਹਿਬ ਉਹ ਕੀ ਕਹਿੰਦੇ ਆ ਬਾਅਦ ਚ ਦੱਸਿਓ ਪਹਿਲਾਂ ਜੋ ਅਸੀਂ ਪੁੱਛਦੇ ਆ ਉਹ ਦੱਸੋ ਵਜ਼ੀਰ ਕਹਿੰਦਾ ਮਹਾਰਾਜ ਦੱਸੋ ਆਪ ਜੀ ਕੀ ਪੁੱਛਣਾ ਚਾਹੁੰਦੇ ਹੋ ਮਹਾਰਾਜ ਕਹਿੰਦੇ ਆ ਵੀ ਉਹ ਇਹ ਦੱਸੋ ਵੀ ਆਪਣੇ ਬਲ ਦਾ ਹੰਕਾਰ ਕਰਦੇ ਆ ਉਹ ਜੇ ਬਲ ਕੋ ਮਦ ਹੈ ਔਰ ਕੈਸੇ ਪਾਤਸ਼ਾਹ ਨੂੰ ਪਤਾ ਸੀ ਵੀ ਵਜ਼ੀਰ ਨੇ ਗੱਲਾਂ ਕਰਨੀਆਂ ਪਹਿਲਾਂ ਹੀ ਝੂਠ ਬੋਲਣਾ ਸ਼ੁਰੂ ਕਰਤਾ ਉਹਨੇ ਵੀ ਪਹਾੜੀ ਰਾਜਾ ਭੀਮ ਚੰਦ ਤੁਹਾਨੂੰ ਯਾਦ ਕਰਦਾ ਜੀ ਉਹ ਤਾਂ ਬੜਾ ਪਛਤਾਉਂਦਾ ਆਪਣੇ ਮਾੜੇ ਕੰਮ ਕਰਕੇ ਪਾਤਸ਼ਾਹ ਨੂੰ ਪਤਾ ਸੀ ਵੀ ਇਹਨੇ ਅੱਗੇ ਅੱਗੇ ਹੋਰ ਵੀ ਬੋਲਣਾ ਉਹਦੇ ਬੋਲਣ ਤੋਂ ਪਹਿਲਾਂ ਵੀ ਇਹ ਸੱਚ ਹੀ ਬੋਲੇ ਪਾਤਸ਼ਾਹ ਫਿਰ ਬੋਲ ਪਏ ਕਹਿੰਦੇ ਜੇ ਉਹਨਾਂ ਨੂੰ ਪਹਾੜੀ ਰਾਜਿਆਂ ਨੂੰ ਉਹ ਕਹਿੰਦੇ ਆ ਵੀ ਅਸੀਂ ਬੜੇ ਬਲੀ ਆ, ਉਹਨਾਂ ਨੂੰ ਆਪਣੇ ਬਲ ਦਾ ਜੇ ਹੰਕਾਰ ਹੈ
ਤੋ ਬਿਨ ਸ਼ੰਕ ਸਮਖ ਚਲ ਆਵੋ।
ਤੇ ਵਜ਼ੀਰ ਸਾਹਿਬ ਉਹਨਾਂ ਨੂੰ ਜਾ ਕੇ ਕਹੋ ਵੀ ਬਿਨਾਂ ਸ਼ੰਕੇ ਤੋਂ ਨਿਰਸੰਦੇਹ ਚੱਲ ਕੇ ਆ ਜਾਣ, ਬੜੇ ਵਧੀਆ ਤਰੀਕੇ ਨਾਲ ਉਹਨਾਂ ਦਾ ਸਵਾਗਤ ਹੋਵੇਗਾ। ਜੇ ਉਹਨਾਂ ਨੂੰ ਆਪਣੇ ਬਲ ਦਾ ਹੰਕਾਰ ਹੈ ਤੇ ਵਜ਼ੀਰ ਜਾ ਕੇ ਕਹਿ ਦੇ ਉਹਨਾਂ ਨੂੰ ਨਿਰਸ਼ੰਕੇ ਹੋ ਕੇ ਜਦੋਂ ਮਰਜ਼ੀ ਆ ਜਾਣ,
ਹਮ ਦਿਸ ਤੇ ਨਹ ਦੇਰ ਲਗਾਵੋ,
ਸਾਡੇ ਵੱਲੋਂ ਕੋਈ ਦੇਰੀ ਨਹੀਂ, ਅਸੀਂ ਤਾਂ ਤਿਆਰੀ ਕੀਤੀ ਹੋਈ ਹੈ।
ਪਹੁੰਚਣ ਤੈ ਆਨੰਦਪੁਰ ਕਹਿਓ,
ਫਿਰ ਤੂੰ ਇਹ ਗੱਲ ਕਹਿਣਾ, ਕਿਉਂਕਿ ਇਹਨੇ ਕਿਹਾ ਜੀ ਰਾਜਾ ਭੀਮ ਚੰਦ ਚਾਹੁੰਦਾ ਵੀ ਤੁਸੀਂ ਆਨੰਦਪੁਰ ਸਾਹਿਬ ਵਾਪਸ ਆ ਜਾਓ, ਉਹ ਪਛਤਾਵਾ ਕਰਦਾ। ਮਹਾਰਾਜ ਕਹਿੰਦੇ ਜਿਹੜੀ ਤੂੰ ਆਹ ਗੱਲ ਕਹਿਣਾ ਨਾ ਵੀ ਅਸੀਂ ਆਨੰਦਪੁਰ ਸਾਹਿਬ ਵਾਪਸ ਆ ਜਾਈਏ,
ਇਸ ਬਿਦ ਹਮਨੇ ਨੀਕ ਨਾ ਲਹਿਓ,
ਇੱਦਾਂ ਨਹੀਂ ਜਾਣਾ ਅਸੀਂ ਹੁਣ ਆਨੰਦਪੁਰ ਸਾਹਿਬ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਾਤਸ਼ਾਹ ਕਹਿੰਦੇ ਇੱਦਾਂ ਜਾਣਾ ਹੁਣ ਚੰਗਾ ਨਹੀਂ, ਠੀਕ ਨਹੀਂ ਕਿ ਹੁਣ ਤੁਸੀਂ ਕਹੋ ਤੇ ਅਸੀਂ ਆਨੰਦਪੁਰ ਸਾਹਿਬ ਚਲੇ ਜਾਈਏ।
ਵਿਜੈ ਕਰਾਂਗੇ ਪੂਰਬ ਅਰਕੋ,
ਹੁਣ ਆਨੰਦਪੁਰ ਸਾਹਿਬ ਉਦੋਂ ਜਾਵਾਂਗੇ ਜਦੋਂ ਇਹਨਾਂ ਦੁਸ਼ਮਣਾਂ ਦੀ ਅੜੀ ਭੰਨ ਕੇ ਇਹਨਾਂ ਤੇ ਜਿੱਤ ਪ੍ਰਾਪਤ ਕਰਾਂਗੇ। ਪਾਤਸ਼ਾਹ ਕਹਿੰਦੇ ਜਦੋਂ ਇਹਨਾਂ ਤੇ ਜਿੱਤ ਪ੍ਰਾਪਤ ਕਰਾਂਗੇ ਜੰਗ ਦੇ ਮੈਦਾਨ ਚ ਆਵਾਂਗੇ, ਆਨੰਦਪੁਰ ਸਾਹਿਬ ਸਾਡੇ ਪਿਤਾ ਦਾ ਹੈ, ਉਹਨਾਂ ਦਾ ਵਸਾਇਆ ਹੋਇਆ, ਕੌਣ ਰੋਕ ਸਕਦਾ ਸਾਨੂੰ, ਪਰ ਹੁਣ ਆਵਾਂਗੇ ਜੰਗ ਲੜ ਕੇ ਤੇ ਇਹਨਾਂ ਨੂੰ ਫਤਿਹ ਕਰਕੇ ਆਵਾਂਗੇ।
ਪੁਨ ਗਮਨ ਹੈਗੇ ਆਪਣ ਪੁਰ ਕੋ,
ਆਪਣੇ ਨਗਰ ਚ ਆਉਣਾ, ਸਾਡਾ ਨਗਰ ਹੈ ਉਹ, ਸਾਡੇ ਖਾਲਸੇ ਦਾ ਹੀ ਉਹ ਨਗਰ ਹੋਣਾ ਹੈ।
ਦਗੇ ਬਾਜ਼ ਕੀ ਗੈਲ ਨਾ ਜਾਵੇ,
ਇਹ ਦਗੇ ਬਾਜ਼ ਲੋਕ ਨੇ ਪਹਾੜੀਏ, ਇਹਨਾਂ ਦੇ ਰਾਹ ਥੋੜੀ ਜਾਣਾ ਅਸੀਂ, ਇਹ ਆਖਣ ਤੇ ਜਿਵੇਂ ਕਹਿਣ ਉਦਾਂ ਥੋੜੀ ਚੱਲਣਾ ਅਸੀਂ, ਅਸੀਂ ਆਪਣੀ ਸਵੈ ਇੱਛਾ ਮੂਜਬ ਚੱਲਣਾ ਹੈ।
ਕਹੇ ਅਪਰਮੁਖ ਅਪਰ ਕਮਾਵੇ,
ਇਹ ਮੂੰਹੋਂ ਕੁਝ ਆਖਦੇ ਆ ਕਰਦੇ ਕੁਝ ਨੇ, ਇਹਨਾਂ ਦੇ ਕਿਵੇਂ ਭਰੋਸਾ ਕਰੀਏ। ਪਾਤਸ਼ਾਹ ਕਹਿੰਦੇ ਇਹ ਮੂੰਹੋਂ ਕੁਝ ਕਹਿੰਦੇ ਆ ਕਰਦੇ ਕੁਝ ਹਨ,
ਆਪਣੇ ਬਲ ਆਸ਼ਰਿਆ ਹਮ ਰਹੇ,
ਅਸੀਂ ਆਪਣੇ ਬਲ ਦੇ ਆਸ਼ਰੇ ਰਹਿੰਦੇ ਆ, ਅਕਾਲ ਪੁਰਖ ਦੀ ਓਟ ਲੈ ਕੇ, ਪਰਮੇਸ਼ਰ ਦੀ ਓਟ ਲੈ ਕੇ।
ਜੇ ਨਿਰਬਲ ਤੇ ਪਰ ਕੋਲ ਹੈ,
ਜਿਹੜਾ ਕੋਈ ਨਿਰਬਲ ਹੋਵੇ ਉਹ ਕਿਸੇ ਦੂਸਰੇ ਦੇ ਅਧੀਨ ਚੱਲਦਾ, ਉਹ ਇਹਨਾਂ ਪਹਾੜੀਆਂ ਦੇ ਤਾਬਿਆਂ ਚੱਲਦਾ, ਜਿਵੇਂ ਆਖਣ ਉਦਾਂ ਚੱਲਦਾ, ਅਸੀਂ ਨਿਰਬਲ ਨਹੀਂ, ਅਸੀਂ ਅਕਾਲ ਪੁਰਖ ਦੇ ਬਲ ਸਹਿਤ ਹਾਂ।
ਉਛਲਦ ਮਮ ਤਰਕਸ਼ ਕੇ ਤੀਰ,
ਆ ਤੀਰ ਮੇਰੇ ਪੱਥੇ ਚ ਪਏ, ਉਛਲ ਉਛਲ ਪੈਂਦੇ ਆ ਵਜ਼ੀਰ ਜੀ। ਪਾਤਸ਼ਾਹ ਕਹਿੰਦੇ ਸਾਡੇ ਪੱਥੇ ਚ ਪਏ ਤੀਰ ਉਛਲਦੇ ਹਨ, ਮਿਆਨਾ ਚ ਪਈਆਂ ਤਲਵਾਰਾਂ ਬਦੋ ਬਦੀ ਬਾਹਰ ਨੂੰ ਨਿਕਲਦੀਆਂ ਹਨ।
ਪ੍ਰਵੇਸ਼ ਹੈ ਤੂਰ ਰਿਪਨ ਸਰੀਰ,
ਆਉਣ ਜੇ ਇਹਨਾਂ ਨੂੰ ਆਪਣੇ ਬਲ ਦਾ ਹੰਕਾਰ ਹੈ ਤੇ ਜੀ ਸਦਕੇ ਆਉਣ, ਸਾਡੇ ਪੱਥੇ ਵਿੱਚੋਂ ਉਛਲਦੇ ਤੀਰ ਸਾਡੀ ਕਮਾਨ ਦੀ ਤੰਦੀ ਤੇ ਚੜ ਕੇ ਜਦੋਂ ਚੱਲਣਗੇ ਤੇ ਇਹਨਾਂ ਪਹਾੜੀਆਂ ਦੀਆਂ ਹਿੱਕਾਂ ਨੂੰ, ਇਹਨਾਂ ਦੀਆਂ ਛਾਤੀਆਂ ਨੂੰ ਚੀਰ ਚੀਰ ਕੇ ਪਾਰ ਜਾਣਗੇ।
ਜਿਉ ਬਲ ਮੀਕ ਬਿਖੈ ਅਹਬਰੈ,
ਏਦਾਂ ਇਹਨਾਂ ਦੀਆਂ ਛਾਤੀਆਂ ਚ ਤੀਰ ਵੜਨਗੇ ਜਿਵੇਂ ਕਿਸੇ ਖੁੱਡ ਦੇ ਵਿੱਚ ਸੱਪ ਵੜਦਾ ਹੁੰਦਾ। ਹਾਂਜੀ,
ਦਸੈ ਸ਼ਤਰ ਕੋ ਤਤ ਛਿਨ ਮਰੈ,
ਸੱਪ ਜਿਵੇਂ ਡੰਗ ਲੈਂਦਾ ਨਾ ਦੁਸ਼ਮਣ ਨੂੰ, ਕਹਿੰਦੇ ਜਿਵੇਂ ਸੱਪ ਡੰਗਦਾ ਤੇ ਮਾਰਿਆ ਜਾਂਦਾ ਬੰਦਾ ਉਹਦੇ ਡੰਗਿਆਂ ਜ਼ਰੀਲੇ ਨਾਗ ਦੇ, ਕਹਿੰਦੇ ਏਦਾਂ ਇਹ ਸਾਡੇ ਤੀਰ ਉੱਡਣੇ ਨਾਗ ਨੇ, ਜਿਹੜੇ ਜਿਹੜੇ ਪਹਾੜੀਏ ਨੂੰ ਵੱਜਣਗੇ ਉਹ ਨਾਲ ਹੀ ਪਾਣੀ ਨਹੀਂ ਮੰਗਣਗੇ, ਮਾਰੇ ਜਾਣਗੇ।
ਗਿਰਪਦ ਹਿਤ ਬਰਾਤ ਪਹਿਨਾਈ,
ਹਾਂ ਬਰਾਤ ਆਈ ਆ ਉਹਦੀ ਪੁੱਤਰ ਦੀ, ਅਸੀਂ ਵੀ ਪ੍ਰਾਹੁਣਾਚਾਰੀ ਕਰ ਲਾਂਗੇ, ਰਸਤੇ ਚ ਜਾਣਾ ਉਹਨੇ ਅੱਗੇ ਬਰਾਤ ਲੈ ਕੇ। ਪਾਤਸ਼ਾਹ ਕਹਿੰਦੇ ਵੀ ਚਲੋ ਜਿੱਥੇ ਕੋਈ ਟਿਕਾਣਾ ਕਰੀਏ ਰਾਹ ਚ, ਤੇ ਜਿਹੜੇ ਰਾਜੇ ਰਾਣੇ ਹੁੰਦੇ ਆ ਉਹ ਪ੍ਰਾਹੁਣਾਚਾਰੀ ਕਰਦੇ ਹੁੰਦੇ ਆ, ਕਹਿੰਦੇ ਅਸੀਂ ਪ੍ਰਾਹੁਣਾਚਾਰੀ ਦੀ ਪੂਰੀ ਤਿਆਰੀ ਕੀਤੀ ਹੋਈ ਆ, ਭੀਮ ਚੰਦ ਨੂੰ ਕੋ ਆਵੇ ਬਰਾਤ ਲੈ ਕੇ।
ਲਖ ਆਗਮਨ ਸੁਧਾਰ ਬਣਾਈ,
ਅਸੀਂ ਇਹ ਜਾਣ ਕੇ ਵੀ ਬਰਾਤ ਆਉਣੀ ਆ ਭੀਮ ਚੰਦ ਦੇ ਪੁੱਤਰ ਦੀ, ਅੱਗੇ ਸ਼੍ਰੀਨਗਰ ਜਾਣੀ ਆ, ਤੇ ਅਸੀਂ ਤਿਆਰੀ ਕੀਤੀ ਹੋਈ ਆ ਪੂਰੀ ਪ੍ਰਾਹੁਣਾਚਾਰੀ ਦੀ।
ਢਾਲ ਵਿਸਾਲ ਥਾਲ ਕਰ ਆਗੇ,
ਆ ਜਿਹੜੇ ਸਾਡੇ ਯੋਧਿਆਂ ਦੀਆਂ ਢਾਲਾਂ ਨੇ ਇਹ ਥਾਲ ਨੇ, ਉਹਨਾਂ ਦੇ ਆਉਂਦਿਆਂ ਦੇ ਅੱਗੇ ਕਰਾਂਗੇ ਪਹਿਲਾਂ, ਇਹ ਥਾਲ ਨੇ ਜਿਵੇਂ ਕਿਸੇ ਬਰਾਤੀਆਂ ਦੇ ਸਾਹਮਣੇ ਪ੍ਰਾਹੁਣੇ ਆਉਣ ਤੇ ਥਾਲ ਨਹੀਂ ਕਰੀ ਦੇ ਅੱਗੇ ਵਿੱਚ ਪਾ ਕੇ, ਉਹਦੇ ਵਿੱਚ ਥਾਲ ਚ ਕੋਈ ਮਠਿਆਈ ਪਾ ਕੇ, ਕੋਈ ਜਲ ਪਾਣੀ ਪਾ ਕੇ ਵਰਤਾਉਂਦੇ, ਕਹਿੰਦੇ ਜਿਹੜੇ ਸਾਡੇ ਯੋਧਿਆਂ ਦੇ ਹੱਥਾਂ ਚ ਢਾਲਾਂ ਨੇ ਇਹ ਥਾਲ ਨੇ ਆਉਂਦਿਆਂ ਦੇ ਸਾਹਮਣੇ ਕਰਨਗੇ।
ਘੇਵਰ ਖੜਗ ਦਿਓ ਤਨ ਖਾਂਗੇ,
ਔਰ ਜਿਹੜੀਆਂ ਤਲਵਾਰਾਂ ਨੇ ਘੇਵਰ ਨੇ ਆਉਂਦਿਆਂ ਦੇ ਸਾਰ ਜਦੋਂ ਆਵਣ ਪਹਾੜੀਏ ਆਵਣ ਬਰਾਤ ਲੈ ਕੇ ਉਹਨਾਂ ਦੀ ਪ੍ਰਾਹੁਣਾਚਾਰੀ ਵਿੱਚ ਕਮੀ ਨਹੀਂ ਰਹੇਗੀ। ਇਹ ਤਲਵਾਰਾਂ ਦੇ ਘੇਵਰ ਛਕਾਵਾਂਗੇ ਉਹਨਾਂ ਨੂੰ ਰੱਜ ਰੱਜ ਕੇ।
ਗਨ ਗੁਲਕਾ ਬਹੁ ਸ਼ੱਕਰ ਪਾਰੇ,
ਆ ਗੋਲੀਆਂ ਸ਼ੱਕਰ ਪਾਰੇ ਨੇ ਵਧੀਆ ਕੀਮਤੀ ਬਣੇ ਹੋਏ ਇਹ ਛਕਾਵਾਂਗੇ ਉਹਨਾਂ ਨੂੰ।
ਖਪਰੇ ਬ੍ਰਿੰਦ ਜਲੇਬ ਉਤਾਰੇ,
ਆ ਜਿਹੜੇ ਸਾਡੇ ਖਪਰੇ ਤੀਰ ਨੇ ਇਹ ਜਲੇਬੀਆਂ ਨੇ ਆਉਂਦਿਆਂ ਨੂੰ ਛਕਾਵਾਂਗੇ ਜਲੇਬੀਆਂ। ਇਹ ਵੜਾਂ ਵਾਲੀਆਂ ਜਲੇਬੀਆਂ ਇੱਕ ਇੱਕ ਦੀ ਛਾਤੀ ਚੋਂ ਦੂਜੇ ਦੀ ਤੀਜੇ ਦੀ ਹਿੱਕ ਚੋਂ ਨਿਕਲ ਨਿਕਲ ਕੇ ਜਾਣਗੀਆਂ। ਇਹ ਜਲੇਬ ਇੱਕ ਨੂੰ ਨਹੀਂ ਕਈਆਂ ਨੂੰ ਮਿਲੇਗੀ।
ਸੂਰ ਸਮੂਹ ਪਰੋਸਨ ਹਾਰੇ,
ਸਾਡੇ ਸੂਰਮੇ ਵਰਤਾਰੇ ਨੇ ਇਹ ਵਰਤਾਉਣਗੇ ਆਉਂਦਿਆਂ ਨੂੰ। ਜਿੰਨੇ ਸਾਡੇ ਯੋਧੇ ਨੇ ਇਹ ਸ਼ੱਕਰ ਪਾਰੇ ਵਰਤਾਉਣਗੇ, ਜਲੇਬੀਆਂ ਵਰਤਾਉਣਗੇ, ਘੇਵਰ ਵੀ ਵਰਤਾਉਣਗੇ। ਐਨ ਪੂਰੀ ਵਧੀਆ ਢੰਗ ਨਾਲ ਪ੍ਰਾਹੁਣਾਚਾਰੀ ਹੋਵੇਗੀ।
ਤ੍ਰਿਪਤਾਵ ਹੈ ਬਹੁ ਭਾਂਤ ਕਰਾਰੇ,
ਔਰ ਰਜਾਵਾਂਗੇ ਖੂਬ, ਇੰਨਾ ਰਜਾਵਾਂਗੇ ਕਿ ਇਹਨਾਂ ਪਹਾੜੀਆਂ ਦੀਆਂ ਕਈ ਪੁਸ਼ਤਾਂ ਭੁੱਖੀਆਂ ਨਹੀਂ ਰਹਿਣਗੀਆਂ। ਉਹ ਵੀ ਰੱਜੇ ਰਹਿਣਗੇ ਵੀ ਲੜਾਂਗੇ, ਪਰ ਸੱਜੇ ਖੱਬੇ ਹੋਰ ਪਾਸੇ ਲੜ ਲਾਂਗੇ, ਗੁਰੂ ਕੇ ਖਾਲਸੇ ਨਾਲ ਨਹੀਂ ਲੜਾਂਗੇ। ਇੰਨਾ ਰਜਾਵਾਂਗੇ ਕਿ ਇਹਨਾਂ ਦੀਆਂ ਪੀੜੀਆਂ ਤੇ ਨਸਲਾਂ ਵੀ ਰੱਜ ਜਾਣਗੀਆਂ।
ਰੱਖੋ ਵੀਰਤਾ ਛੁਦਾ ਜੇ ਮਨ ਮੈਂ,
ਜੇ ਭੁੱਖ ਲੱਗੀ ਆ, ਭੁੱਖ ਕਿਹੜੀ ਆ? ਵੀਰਤਾ ਦੀ, ਸੂਰਮਤਾਈ ਦੀ ਭੁੱਖ ਚਾਹੀਦੀ ਹੈ ਸਾਰਾ ਕੁਝ ਖਾਣ ਲਈ। ਜੇ ਪਹਾੜੀ ਰਾਜਿਆਂ ਨੂੰ ਇਹ ਭੁੱਖ ਲੱਗੀ ਆ ਸੂਰਮਤਾਈ ਦੀ ਤੇ ਆ ਜਾਣ, ਚੰਗੀ ਤਰ੍ਹਾਂ ਰਜਾਵਾਂਗੇ, ਤ੍ਰਿਪਤ ਕਰਾਂਗੇ।
ਬਿਨਾ ਬਿਲਮ ਪਹੁੰਚੋ ਅਬ ਰਨ ਮੈਂ,
ਬਿਨਾ ਦੇਰੀ ਤੂੰ ਆਓ, ਜੰਗ ਦੇ ਮੈਦਾਨ ਚ ਅਸੀਂ ਉਡੀਕਦੇ ਹਾਂ।
ਨਾ ਤਰ ਗੀਦੀ ਮੂੜ ਗਵਾਰੋ,
ਜੇ ਨਹੀਂ ਆਉਣਾ ਗੀਦੀਓ ਗਵਾਰੋ ਮੂਰਖੋ ਕਾਇਰੋ, ਸੁਣ ਲੋ ਇਸ ਗੱਲ ਨੂੰ ਧਿਆਨ ਨਾਲ।
ਅਪਰ ਪੰਥ ਕੋ ਦੇਖ ਸਿਧਾਰੋ,
ਫਿਰ ਇਸ ਰਸਤਿਓ ਨਾ ਲੰਘ ਆਇਓ, ਕੋਈ ਹੋਰ ਰਸਤਾ ਵੇਖੋ ਸ਼੍ਰੀਨਗਰ ਨੂੰ ਜਾਣਾ ਤਾਂ, ਆ ਰਾਹ ਨੀ ਫਿਰ ਮਿਲਣਾ। ਜੇ ਲੜਨਾ ਤਾਂ ਆ ਜਾਓ, ਲੜ ਕੇ ਲੰਘ ਜਾਓ ਜੇ ਲੰਘਿਆ ਜਾਂਦਾ। ਤੇ ਪਾਤਸ਼ਾਹ ਕਹਿੰਦੇ ਜੇ ਨਹੀਂ ਲੜਨਾ, ਜੰਗ ਨਹੀਂ ਕਰਨੀ, ਨਹੀਂ ਵੀਰਤਾ ਤੁਹਾਡੇ ਚ ਕਾਇਰ ਤੇ ਗੀਤੀ ਤੇ ਬੁਝਦਲ ਹੋ, ਤੇ ਫਿਰ ਰਸਤਾ ਹੋਰ ਵੇਖੋ, ਕਿਸੇ ਹੋਰ ਰਸਤਿਓ ਚਲੇ ਜਾਓ।
ਸੁਨਹੋ ਵਜ਼ੀਰ ਜਥਾ ਹਮ ਕਰਨੀ,
ਵਜ਼ੀਰ ਅਸੀਂ ਜੋ ਕਰਨਾ ਹੈ ਉਹ ਤੈਨੂੰ ਦੱਸ ਰਹੇ ਹਾਂ।
ਸਭ ਨਿਸ਼ ਕਪਟ ਤੋਂ ਹੇਠੇ ਗਬਰਨੀ,
ਅਸੀਂ ਤੁਹਾਡੇ ਵਾਂਗੂ ਕਪਟ ਨਹੀਂ ਰੱਖਦੇ, ਅਸੀਂ ਜੋ ਕਰਨਾ ਉਹ ਤੈਨੂੰ ਨਿਸ਼ਕਪਟ ਕਹਿ ਦਿੱਤਾ, ਅਸੀਂ ਆਹ ਕੁਝ ਕਰਨਾ। ਆ ਜਾਓ, ਤਗੜੇ ਹੋ ਕੇ ਆਇਓ, ਦੋ ਦੋ ਸਿਰ ਹੋਣ ਫਿਰ ਆਇਓ। ਕਹਿੰਦੇ ਜੀ ਦੋ ਸਿਰ ਹੋਣ ਦਾ ਕੀ ਮਤਲਬ? ਕਹਿੰਦੇ ਦੋ ਸਿਰ ਹੋਣਗੇ ਤਾਂ ਆਇਓ ਕਿਉਂਕਿ ਇੱਕ ਸਿਰ ਲੈ ਕੇ ਆਏ ਉਹ ਤੁਸੀਂ ਰਹਿਣ ਨਹੀਂ ਦੇਣਾ, ਧੜ ਤੇ ਆਉਂਦਿਆਂ ਦੇ ਲਾਹ ਦੇਣੇ। ਦੋ ਸਿਰ ਹੋਣਗੇ ਤੇ ਲੰਘ ਕੇ ਜਾਓਗੇ, ਵੀ ਜੇ ਇੱਕ ਵੱਢਿਆ ਗਿਆ ਤੇ ਦੂਜਾ ਹੈ ਲੰਘ ਜਾਂਗੇ। ਕਹਿੰਦੇ ਇਸ ਤਰੀਕੇ ਨਾਲ ਆਇਓ, ਅਸੀਂ ਤੁਹਾਨੂੰ ਜੋ ਕਰਨਾ ਉਹ ਸਾਫ ਸ਼ਬਦਾਂ ਚ ਦੱਸ ਦਿੱਤਾ।
ਚਾਹੋ ਜੰਗ ਤੋਂ ਇਤ ਚਲ ਆਵੋ,
ਜੇ ਜੰਗ ਚਾਹੁੰਦੇ ਹੋ ਤਾਂ ਆਓ, ਜੀ ਸਦਕੇ ਆਓ।
ਬਹੁ ਦਿਵਸਨ ਕੋ ਛੋਭ ਮਿਟਾਵੋ,
ਆ ਬੜੇ ਦਿਨਾਂ ਦੀ ਖਟਪਟੀ ਜੀ ਲੱਗੀ ਆ, ਕਦੇ ਉਧਰੋਂ ਕਦੇ ਇਧਰੋਂ, ਇਹ ਜੰਗ ਹੋ ਕੇ ਨਿਬੜਨੀ ਆ ਹੁਣ। ਜਦੋਂ ਕਈ ਦਿਨਾਂ ਦੀ ਧੁੱਖ ਧੁਖੀ ਜੀ ਲੱਗੀ ਹੋਵੇ ਨਾ, ਪਾਤਸ਼ਾਹ ਕਹਿੰਦੇ ਹੁਣ ਇਹ ਤਾਂ ਹੀ ਸ਼ਾਂਤ ਹੋਣੀ ਆ ਜਦੋਂ ਜੰਗ ਹੋਣਾ। ਕਹਿੰਦੇ ਉਦੋਂ ਤੱਕ ਪਤਾ ਨੀ ਲੱਗਣਾ, ਉਹਨਾਂ ਕਹਿਣਾ ਅਸੀਂ ਬਲੀ ਆ, ਸਾਡੇ ਵਾਲੀ ਫੌਜ ਕਹਿੰਦੀ ਅਸੀਂ ਬਲੀ ਆ, ਪਤਾ ਤਾਂ ਉਦੋਂ ਲੱਗਣਾ ਜਦੋਂ ਰਣ ਭੂਮੀ ਵਿੱਚ ਬਲ ਪਰਖਿਆ ਜਾਣਾ, ਫਿਰ ਅੰਨੇ ਬੰਨੇ ਲੱਗ ਜੂਗੀ ਗੱਲ। ਇਹ ਕਈ ਦਿਨਾਂ ਦੀ ਜਿਹੜੀ ਦੁੱਖ ਦੁਖੀ ਆ ਇਹ ਤਾਂ ਹੀ ਖਤਮ ਹੋਣੀ ਜੰਗ ਹੋ ਕੇ।
ਇਮ ਸਤਗੁਰ ਜਬ ਸਾਫ ਬਖਾਨੀ,
ਜਦੋਂ ਪਾਤਸ਼ਾਹ ਨੇ ਇੱਦਾਂ ਪੂਰੇ ਸਪਸ਼ਟ ਸ਼ਬਦ ਕਹਿਤੇ ਵਕੀਲ ਨੂੰ,
ਨਹਿ ਕਹਿ ਸਕਿਓ ਦੂਤ ਕਛ ਬਾਨੀ,
ਹੁਣ ਵਕੀਲ ਨੇ ਜਿਹੜੀਆਂ ਗੱਲਾਂ ਕਹਿਣੀਆਂ ਸੀ ਉਹਨੂੰ ਸਾਰੀਆਂ ਭੁੱਲ ਗਈਆਂ, ਵੀ ਇਹ ਤਾਂ ਹੁਣ ਨੀ ਕਹਿਣ ਜੋਗੀਆਂ ਜਿਹੜੀਆਂ ਮੈਂ ਕਹਿਣੀਆਂ ਸੀ। ਇਹਨੇ ਸੋਚਿਆ ਸੀ ਕਵਾਂਗਾ ਵੀ ਰਾਜੇ ਭੀਮ ਚੰਦ ਕੋਲ ਬੜੀ ਫੌਜ ਹੈ, ਇਹ ਹੈ ਵੋ ਹੈ, ਬੜੀਆਂ ਗੱਲਾਂ ਕਰਨੀਆਂ ਸੀ। ਇਹਨੇ ਵੇਖਿਆ ਵੀ ਇਹ ਗੱਲਾਂ ਦਾ ਤਾਂ ਇੱਥੇ ਕੋਈ ਮਤਲਬ ਹੀ ਨਹੀਂ, ਇਹ ਤਾਂ ਕਰੀਏ ਵੀ ਜੇ ਅਗਲੇ ਲੜਨ ਤੋਂ ਡਰਦੇ ਹੋਣ, ਉਹ ਤਾਂ ਪਹਿਲਾਂ ਹੀ ਤਿਆਰੀ ਕਰੀ ਬੈਠੇ, ਫੌਜ ਅੱਗੇ ਪਹਿਲਾਂ ਹੀ ਸੰਦਬੱਧ ਕਰਕੇ ਭੇਜ ਦਿੱਤੀ ਹੈ। ਵਕੀਲ ਨੇ ਵੇਖਿਆ ਹੁਣ ਉਹ ਗੱਲਾਂ ਕਰਨ ਦਾ ਫਾਇਦਾ ਨਹੀਂ,
ਤਰੇ ਦ੍ਰਿਸ਼ਟ ਕਰ ਬੈਠਿਓ ਰਹੇ,
ਇਹਨੇ ਅੱਖਾਂ ਨੀਵੀਆਂ ਕੀਤੀਆਂ, ਸਿਰ ਨੀਵਾਂ ਕਰਕੇ ਬੈਠਾ ਸੁਣਦਾ ਰਿਹਾ।
ਘਟ ਘਟ ਕੋ ਗਿਆਤਾ ਪ੍ਰਭ ਲਹਿਓ।
ਸਮਝ ਗਿਆ ਕਿ ਗੁਰੂ ਸਾਹਿਬ ਅੰਤਰਜਾਮੀ ਨੇ, ਘਟ ਘਟ ਦੀ ਜਾਣਨ ਵਾਲੇ ਨੇ, ਪਹਾੜੀਆਂ ਦੀ ਖੋਟ ਰਾਜਿਆਂ ਦੀ ਇਹ ਸਮਝ ਗਏ ਨੇ।
ਕਪਟ ਗਿਰਿੰਦਰਨ ਕੋ ਮਨ ਜਾਨਾ,
ਪਹਾੜੀ ਰਾਜਿਆਂ ਦੇ ਅੰਦਰ ਦਾ ਜਿਹੜਾ ਛਲ ਸੀ, ਫਰੇਬ ਸੀ, ਇਹ ਚੰਗੀ ਤਰ੍ਹਾਂ ਜਾਣ ਗਏ ਨੇ।
ਕਿਵੇਂ ਸਹਿ ਸਕਹਿ ਆਪਣੀ ਹਾਨਾ,
ਕਿਵੇਂ ਸਹਿ ਸਕਦੇ ਹੈ, ਸੁਭਾਵਿਕ ਹੈ, ਇਹ ਆਪਣੀ ਹਾਨੀ ਕਿਵੇਂ ਸਹਿ ਸਕਦੇ ਹਨ।
ਇਤਿਹਾਦਿਕ ਵਿਚਾਰ ਮਨ ਮਾਹੀ,
ਇਹ ਵਿਚਾਰਾਂ ਵਕੀਲ ਨੇ ਆਪਣੇ ਮਨ ਚ ਕੀਤੀਆਂ।
ਨਿਸ਼ਚੈ ਲਖੀ ਪੰਥ ਦੈ ਨਾਹੀ,
ਉਹਨੇ ਜਾਣ ਲਿਆ ਵੀ ਇਹਨਾਂ ਨੇ ਰਸਤਾ ਨਹੀਂ ਦੇਣਾ। ਇਹ ਗੱਲ ਉਹਨੇ ਪੂਰਾ ਨਿਰਣੇ ਕਰਕੇ ਵੇਖ ਲਿਆ ਵੀ ਕਿ ਗੁਰੂ ਸਾਹਿਬ ਨੇ ਲਾਂਘਾ ਨਹੀਂ ਦੇਣਾ। ਲਾਂਘਾ ਨਾ ਦੇਣ ਦੇ ਕਾਰਨ ਵੀ ਨੇ, ਫੌਜ ਹੈ, ਹੋ ਸਕਦਾ ਪਹਾੜੀਆਂ ਦੀ ਫੌਜ ਮੂੰਹ ਤਾਣੀ ਹੋ ਕੇ ਪੌਂਟਾ ਸਾਹਿਬ ਹਮਲਾ ਕਰ ਦੇਵੇ, ਗੁਰੂ ਘਰ ਦੇ ਉੱਤੇ ਹਮਲਾ ਕਰ ਦੇਵੇ। ਸੁਚੇਤ ਹੋਣਾ ਜ਼ਰੂਰੀ ਸੀ ਨਾ, ਤੋ ਪਾਤਸ਼ਾਹ ਲਾਂਘਾ ਦੇਣਾ ਵੀ ਨਹੀਂ ਸੀ ਚਾਹੁੰਦੇ। ਹਾਂਜੀ,
ਜੁਗ ਕਰ ਜੋਰ ਬੰਦਨਾ ਠਾਨੀ,
ਇਹਨੇ ਦੋਵੇਂ ਹੱਥ ਜੋੜ ਕੇ ਬੰਦਨਾ ਕੀਤੀ ਵਕੀਲ ਨੇ।
ਉੱਠ ਚਾਹੇ ਗਮਨਿਓ ਚਿੰਤ ਮਹਾਨੀ,
ਕੁਝ ਨਹੀਂ ਬੋਲਿਆ, ਮੱਥਾ ਟੇਕਿਆ, ਕਹਿੰਦਾ ਚੰਗਾ ਮਹਾਰਾਜ ਆਗਿਆ ਦਿਓ ਜਾਣ ਦੀ। ਬਰਨ ਵਿੱਚ ਬੜੀ ਚਿੰਤਾ ਫਿਕਰ ਵੀ ਮੈਂ ਤਾਂ ਬੜੀਆਂ ਗੱਲਾਂ ਸੋਚ ਸੋਚ ਕੇ ਆਇਆ ਸੀ, ਇਹ ਵੀ ਕਹੂੰਗਾ, ਇਹ ਵੀ ਕਹੂੰਗਾ, ਇੱਥੇ ਤਾਂ ਕੁਝ ਕਹਿਣ ਦਿੱਤਾ ਹੀ ਨੀਗਾ, ਨਾ ਹੀ ਕਹਿਣ ਦਾ ਮਾਹੌਲ ਬਣਿਆ। ਹਾਂਜੀ,
ਸਰਬ ਸਭਾ ਕੋ ਕਰ ਕਰ ਨਮੋ,
ਜਿੰਨੀ ਸਭਾ ਬੈਠੀ ਸੀ ਸਾਰਿਆਂ ਨੂੰ ਸਿਰ ਝੁਕਾ ਝੁਕਾ ਕੇ ਮੱਥਾ ਟੇਕ ਕੇ ਉਹ ਵਕੀਲ ਗਿਆ।
ਨਿਕਸ ਦੁਆਰ ਹੈ ਚੜ੍ਹਤੇ ਸਮੋ,
ਦਰਵਾਜੇ ਚੋਂ ਬਾਹਰ ਆਇਆ, ਘੋੜਾ ਇਹਦਾ ਖੜਾ ਸੀ, ਬੈਠ ਕੇ ਚੱਲ ਪਿਆ।
ਜਹ ਕਹਿ ਬੀਰ ਬ੍ਰਿੰਦ ਬਰਹੇਰੇ,
ਖੱਬੇ ਨਿਗਾਹ ਮਾਰਦਾ ਗਿਆ ਵੀ ਸਾਰੇ ਪਾਸੇ ਤਿਆਰ ਬਰ ਤਿਆਰ ਫੌਜ ਖੜੀ ਆ, ਮਛਹਿਰੇ ਚੜ੍ਹੇ ਹੋਏ ਯੋਧਿਆਂ ਦੇ, ਬਾਹਾਂ ਵੱਟੀ ਜਾਂਦੇ ਆ, ਤਲਵਾਰਾਂ ਚਲਾਈ ਜਾਂਦੇ ਆ, ਕੋਈ ਤਾਰ ਲਾਈ ਜਾਂਦਾ ਤਲਵਾਰ ਨੂੰ, ਕੋਈ ਬੰਦੂਕ ਚ ਗਜ ਪਾ ਕੇ ਗੋਲੀ ਠੋਕੀ ਜਾਂਦਾ। ਵੇਖਿਆ ਵੀ ਇਹ ਤਾਂ ਸਾਰੇ ਤਿਆਰ ਬਰ ਤਿਆਰ ਖੜੇ ਹਨ।
ਵਿਖੇ ਪਠਾਨਨ ਕੇ ਬਹੁ ਡੇਰੇ,
ਫਿਰ ਇਹਨੇ ਪਠਾਣਾ ਦਾ ਡੇਰਾ ਵੀ ਵੇਖਿਆ, ਜਿਹੜੇ ਉਹ 500 ਪਠਾਨ ਮਹਾਰਾਜ ਜੀ ਨੇ ਰੱਖੇ ਸੀ 400, ਉਹ ਵੇਖੇ ਵੀ ਇਹ ਤਾਂ ਗੁਰੂ ਸਾਹਿਬ ਨੇ ਫੌਜ ਪਠਾਣਾ ਦੀ ਵੀ ਰੱਖੀ ਹੋਈ ਹੈ।
ਆਯੁਧ ਅਧਿਕ ਮੋਲ ਕੇ ਧਰੈ,
ਜਿਨ੍ਹਾਂ ਕੋਲ ਬੜੇ ਬੜੇ ਬਹੁ ਮੁੱਲੇ ਸ਼ਸਤਰ ਨੇ, ਇਹਦੇ ਵੀ ਮਾੜੇ ਧਾੜੇ ਸ਼ਸਤਰ ਨੇ, ਸ਼ਸਤਰ ਵੀ ਬੜੇ ਬੜੇ ਵਧੀਆ ਕੀਮਤੀ ਹਨ।
ਚਪਲ ਬਲੀ ਹੈ ਉਪਰ ਚਰੈ,
ਬੜੇ ਬੜੇ ਬਲਵਾਨ ਨੇ ਜਿਨ੍ਹਾਂ ਉੱਤੇ ਚੜ੍ਹਦੇ ਹਨ।
ਸਿੱਖ ਸੁਭਟ ਸਮੁਦਾਏ ਸਿਵਰ ਮੈਂ,
ਬੜੇ ਬੜੇ ਯੋਧੇ ਸਿੱਖਾਂ ਦੇ ਸੂਰਮਿਆਂ ਦੇ ਜਥੇ ਵੀ ਇਹਨੇ ਵੇਖੇ।
ਜਥਾ ਸ਼ੇਰ ਕਾਨਨ ਗਿਰਵਰ ਮੈਂ,
ਏਦਾਂ ਵੇਖੇ ਵੀ ਜਿਵੇਂ ਕੋਈ ਸ਼ੇਰ ਨੀ ਜੰਗਲ ਚ ਫਿਰਦਾ ਹੁੰਦਾ ਨਿਡਰ ਹੋ ਕੇ, ਏਦਾਂ ਸ਼ੇਰਾਂ ਵਾਂਗੂ ਤੁਰੇ ਫਿਰਦੇ ਆ ਸਾਰੇ ਯੋਧੇ, ਇਹ ਸਾਰੇ ਕਲਗੀਧਰ ਦੇ ਬੱਬਰ ਸ਼ੇਰ ਹਨ।
ਤੁਰੰਗ ਤਬੇਲੇ ਥਿਤ ਗਨ ਲੈਨ,
ਤਬੇਲਿਆਂ ਵਿੱਚ ਘੋੜੇ ਵੇਖੇ ਵੀ ਘੋੜੇ ਹੀ ਘੋੜੇ ਨੇ, ਸੈਂਕੜਿਆਂ ਦੀ ਗਿਣਤੀ ਚ ਘੋੜੇ ਹਨ।
ਅਨੇਕ ਦੇਸ਼ ਕੇ ਭਟ ਬਿਨ ਚੈਨ,
ਬੜੇ ਸੂਰਮੇ ਬੜੇ ਦੇਸ਼ਾਂ ਦੇ ਤੇ ਬਿਨਾਂ ਚੈਨ ਤੋਂ, ਯਾਨੀ ਕਿ ਲੜਨ ਨੂੰ ਹਰ ਵੇਲੇ ਕਾਲੇ ਰਹਿੰਦੇ ਨੇ, ਇਹੋ ਜਿਹੇ ਯੋਧੇ ਹਨ।
ਨਾਨਾ ਰੀਤ ਦਿਪਤ ਹਥਿਆਰੰ,
ਜਿਨ੍ਹਾਂ ਕੋਲ ਨਾਨਾ ਪ੍ਰਕਾਰ ਦੇ ਹਥਿਆਰ ਸ਼ਸਤਰ ਪ੍ਰਕਾਸ਼ ਰਹੇ ਨੇ।
ਹੇਰਤ ਹਹਿਰ ਹੈਰਾਨ ਵਿਚਾਰੰ,
ਔਰ ਵੇਖ ਵੇਖ ਕੇ ਹੈਰਾਨ ਹੋ ਰਿਹਾ ਵਕੀਲ, ਬੜਾ ਦੰਗ ਹੋ ਰਿਹਾ ਹੈ।
ਦੁਰਗ ਮਹਾਦਿੜ ਦੀਰਗ ਦਿਪੈ,
ਵੇਖਿਆ ਵੀ ਉਹ ਜਿਹੜੇ ਪਠਾਨ ਨੇ ਉਹ ਵੀ ਬੜੇ ਬੜੇ ਉੱਚੇ ਲੰਮੇ ਸਰੀਰਾਂ ਵਾਲੇ ਨੇ।
ਥਲ ਥਲ ਥਿਰੇ ਸੁਚੇਤੀ ਥਪੈ,
ਹਰ ਥਾਂ ਤੇ ਬੜੇ ਸੁਚੇਤ ਹੋ ਕੇ ਖੜੇ ਨੇ, ਸੂਰ ਮੈਂ ਤਿਆਰ ਬਰ ਤਿਆਰ ਹਨ।
ਵਸਿਓ ਨਗਰ ਬਹੁ ਵਿਚਰਤ ਮਾਨਵ,
ਵੇਖਿਆ ਵੀ ਨਗਰ ਵੀ ਚੰਗਾ ਸੰਘਣਾ ਵਸ ਗਿਆ, ਬੜੀ ਦੁਨੀਆਂ ਨਗਰ ਵਿੱਚ ਫਿਰਦੀ ਵਿਖਦੀ ਹੈ।
ਨਿਜ ਵਿਵਹਾਰ ਕਰਤ ਹਿਤ ਠਾਨਵ,
ਉਹ ਲੋਕ ਆਪੋ ਆਪਣਾ ਵਪਾਰ ਕੰਮ ਧੰਦੇ ਕਰ ਰਹੇ ਨੇ ਜਿਹੜੇ ਨਗਰ ਚ ਵਸਦੇ ਹਨ।
ਨਿਕਸ ਵਹਿਰ ਗਮਨਿਆ ਲਗ ਦੂਰੀ,
ਏਦਾਂ ਇਹ ਨਗਰ ਵਿੱਚੋਂ ਵੇਖਦਾ ਜਾਂਦਾ, ਸੱਜੇ ਖੱਬੇ ਨਿਗਾਹ ਮਾਰ ਕੇ ਤੇ ਨਗਰ ਚੋਂ ਬਾਹਰ ਨਿਕਲਿਆ, ਦੂਰ ਚਲਾ ਗਿਆ।
ਉਪਵਨ ਪਿਖਿਓ ਰਚਨ ਜਿਸ ਰੂਰੀ,
ਫਿਰ ਬਾਗ ਵੇਖਿਆ ਮਹਾਰਾਜ ਜੀ ਨੇ ਬਣਾਇਆ ਹੋਇਆ ਸੀ, ਬੜਾ ਸੁੰਦਰ ਜਿਹਦੀ ਰਚਨਾ ਹੈ।
ਨਾਨਾ ਜਾਤ ਤਰੋਵਰ ਖਰੇ,
ਜਿਸ ਬਾਗ ਵਿੱਚ ਕਈ ਤਰ੍ਹਾਂ ਦੇ ਦਰਖਤ ਖੜੇ, ਨਾਨਾ ਪ੍ਰਕਾਰ ਦੇ ਆੜੂਆਂ ਦੇ, ਕਈ ਤਰ੍ਹਾਂ ਦੀਆਂ ਵੇਲਾਂ, ਅਨਾਰ, ਅਮਰੂਦ, ਕੇਲੇ, ਕਈ ਤਰ੍ਹਾਂ ਦੇ ਫੁੱਲਾਂ ਦੇ ਬਗੀਚੇ, ਉਹ ਵੀ ਇਹਨੇ ਨਿਗਾਹ ਮਾਰ ਕੇ ਬਾਗ ਵਿੱਚ ਵੇਖ ਲਏ।
ਸੁਮਨਸ ਖਰੇ ਸ਼ੁਭਨ ਖਗ ਰਰੇ,
ਫੁੱਲਾਂ ਨਾਲ ਲੱਦੀਆਂ ਵੇਲਾਂ, ਫੁੱਲਾਂ ਨਾਲ ਭਰੇ ਹੋਏ ਦਰਖਤ, ਉਹ ਇਹਨੇ ਖੜੇ ਹੋਏ ਵੇਖੇ, ਬੜੇ ਸੁੰਦਰ ਤੇ ਰਮਣੀਕ ਹਨ।
ਸੰਗੀ ਮਨੁੱਖਨ ਸੰਗ ਬਖਾਨਾ,
ਆਪਣੇ ਨਾਲ ਦੇ ਸਾਥੀ ਸੰਗੀਆਂ ਦੇ ਸਾਥ ਇਹ ਬੋਲਿਆ, ਕਹਿਣ ਲੱਗਾ,
ਗੁਰ ਪ੍ਰਤਾਪ ਤੁਮ ਪਿਖੋ ਮਹਾਨਾ,
ਕਹਿਣ ਲੱਗਾ ਜੀ ਵੇਖੋ ਗੁਰੂ ਜੀ ਦਾ ਪ੍ਰਤਾਪ ਕਿੱਡਾ ਵੱਡਾ, अपने नाल दे साथियों नू कहंदा वकील कहंदा वेखो गुरु जी दा किड्डा वड्डा प्रताप है
चढ़ आनंदपुर ते इत आए
हाले कुछ समा पहला ही आनंदपुर साहब तो चढ़ के इत्थे जंगल च आए सन
गिर कानन महनगर बसाए
कहंदे वेखो इत्थे जंगल च खूब वसो करती उन्होंने दिनां विच एडा सोहना नगर बसाता है दिना वेचिए ता जंगलों च मंगल ला दते आ उन्होंने
थोड़े दिवसर मह अस रचना
थोड़े दिना विच एहो जी रचना ता कोई राजा भी नहीं रच सकता कोई राजा भी एहो जी रचना नहीं बना सकता भी इन्हें थोड़े दिना विच कोई रचना रच देवे
नरन समाज पयो बड़ सचना
कहिंदा वेखो किन्नी दुनिया भी फिर पौंटा साहब नगर बसाया ते उत्थे वसों भी संघनी है काम धंधे हो रहे ने दुकाना खुलिया हुई ने व्यापार चल रहे हैं
वृंद बाहनी जह कह छाई
फिर सेना वेखो किन्निया गुरु जी दे पास कोई सेना दा सूरमा माड़ा नहीं है सारे त्यार पर त्यार हैं
श्री जमुना तट सुंदर थाई
जमुना दा किनारा वेखो किन्ना सुंदर है गुरु साहब ने पिंड किन्ना सोहना वसाया शहर इत्थे जगह किन्नी रमणीक है जमुना दा बड़ा सुंदर किनारा है
इते आदिक कह कर चल जावत
एदा दियां गल्लां करदे कहिंदे ओ वकील अपने नाल दे साथियां नाल पहाड़ी राजयां दा जिथे डेरा सी उस पासे नू जा रहा है
सतगुर कीरत सभन सुनावत
और जाके रस्ते विच गुरु साहब दी कीरती करदा जांदा ओ वकील हालांकि आया विरोधियों वालों से पर मन गुरु साहब के दर्शन करके प्रभावित होया ते सतगुरां दी वडियाई ते कीर्ति करदा होया जा रहा है
पहुंचे ओ सैलपतिन जह डेरा
जिथे पहाड़ी राजयां दा डेरा सी उथे पहुंचया चल के वकील
सबहिन हृदय संदेह वडेरा
हुण अगे सारे पहाड़ी राजे बड़े संसे च चिंता च सब तो वध फिक्र भीम चंद नूं सी जेदे पुत्र दे व्याह दे विच रंग च भंग पै रहा सी ओ बड़ा डरिया होया सहमिया होया चिंता विच बैठा होया
कलगी तर मग देख के नाही
सोच रहा खबरे कलगी तर रस्ता देंदे ने के नहीं देंदे जे देंगे रस्ता पता नहीं केड़ियां शर्तां लागू करन जे ना देंगे ते की होवेगा पुत्र मेरे दे व्याह दी तरीक लंघ जानी है जंग असी लड़ नहीं सकते एदा कई तरह दिया सोचा भीम चंद सोची जा रहा है
दल विशाल को सुन डर पाही
फिर ये भी सुन के डरदा भी मैं सुनिया भी गुरु गोबिंद सिंह साहब कोल फौज बड़ी है उन्हां कोल योधे बड़े ने सुनिया उन्होंने पठान भी अपने कोल भर्ती किए हुए ने बड़ी वड्डी ते बली फौज दे मालक हन
केतक कह गुरु बरबीर
कई कहिंदे ने भी गुरु साहब बड़े योधे ने भीम चंद ये सोच रहा मन ही मन बड़े लोग गल्लां एक दो जने करन तां आपां कह सकदे आं भी दो जने ही कहिंदे आ पर बहुते लोगों की जुबानी सुनी दी है कि कलगीधर जी बड़े वड्डे योधे ने सूरमे ने
किमहु ना उलंघन देह बहीर
उन्होंने किसी भी तरीके साडा बहीर इथों लंघन नहीं देना किसी भी तरीके उन्हें साडी फौज इथों लंघन नहीं देनी
निरपै तिनको निरपै रहत जे बड़ जोधा
क्योंकि वह निरपै ने वह डरदे थोड़ी ने किसी तो पै नहीं मनदे किसे दा ओ निरपौ हन
किन्ह ना बहुत करह रण क्रोधा
और गिणदे नहीं हन जदों जंग दे मैदान च लड़दे है ते सुनिया भी गिणती नहीं करदे के सामने दुश्मन 500 है 5000 है के 500,000 है वो फिर गिणती नहीं करदे सूरमा है ही ओ जदों रण भूमि च चले ही गए फिर गिणतियां मिणतियां थोड़ी होंदियां भी असी घाटा ते वध ने पता भी हुण मरना ते जे मरना ते फिर हजारां नूं मार के मरीए फिर इदां आप ही क्यों मरीए हां जी
पुन तिन को कर ऊपर मग के
कहिंदे फिर उन्हां दा घर ऐन रस्ते दे उत्ते ए भी नहीं भी चोरी छिपे लंघ जी रस्ते दे उत्ते उन्हां दा घर है
कहे निरपन के तज है ना पग के
उन्होंने छाड़ जाना थोड़ी है राजे दा बेवकूफी कर दे नाल दे वो डर के भजन वाले थोड़ी ने
शस्त्र धारियन मह अत श्रेष्ठ
शस्त्र धारी तां बड़े बड़े सुनी दे ने पर जिहो जे शस्त्रधारी गुरु गोबिंद सिंह साहब ने उन्हां वर्गा शस्त्रधारी नहीं सुणीदा नहीं वेखीदा।
सत श्री अकाल। देग तेग के तनी सो ज्येष्ठ,
तेग दे भी तनी ने, लंगर भी चलदे है ते तेग दे भी तनी हन।
इत्ते आदिक बोलत मिल करके,
ये ता पहाड़िए आपस विच मिल मिल गल्लां करदे ने।
मने पर्वती संसै तरके,
इना पहाड़िया दे मन विच संसा हो रहा है, खबरे की होवेगा की बनेगा।
इतने मह वजीर चल आयो,
इन्ने नू वकील चल के आ गया।
गुरबच सुन बेदल उमडायो,
इना ने जदों सुनिया भी आ गया वजीर, एकदम उत्साह होए भी छेती आवे वजीर ते दसे।
दियो के नहीं पंथ हित जाने,
वजीर अजे आया ही अंदर वेखदिया बोले, हां देता रस्ता के नहीं, गुरु जी ने लांघा दिता के नहीं दिता, एदा ही झट बोले।
लरह के नहीं मेल को ठाने,
करनगे साडे नाल मेल के नहीं करनगे। वकील फिर जिवें इन्हां नूं दस रहा ओ कथा आप जी अगलिया प्रसंगा च सरवण करोगे, जिवें इन्हां ने फिर ब्यौतबंदी बनाई है वो सारे प्रसंग बड़े विस्थार सहित महाकवि जी लिख रहे ने, वो अगलिया प्रसंगा विच समय समय नाल आपां सरवण करांगे। गुरु पातशाह दा पावन इतिहास कथन करदे आं, होईयां भुल्लां चुक्कां दी खिमा। वाहिगुरु 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 वाहिगुरु
वाहे गुरु वाहे गुरु वाहे गुरु वाहे गुरु
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 हे अच्युत हे पार ब्रह्म
अघनासी अघनास
हे पुरन हे सर्वम
भंजन गुणतास
हे संगी हे निरंकार
हे निर्गुण सब टेक
हे गोविंद हे गुण निदान
जाके सदा विवेक
हे अपरंपर हर हरे
पी हो बनहार
हे संत के सदा संग
हे धारा आधार
हे ठाकुर हो दास रो
मैं निर्गुण गुण नहीं कोए
नानक दीज नाम दान
राखो ही है परोए
आए प्रभ शरणागति
कृपा निध दयाल
एक अखर हर मन बस्त
नानक होत निहाल
वह गुरु नाम जहाज है
चढ़े सो उतरे पार
जो शरदा कर से बंदे
गुर पारे उतार नहार
वह गुरु नाम जहाज है
चढ़े सो उतरे पार
जो शरदा कर से बंदे
गुर पारे उतार नहार
वाह गुरु जी का खालसा वाहे गुरु जी की फतेह।